ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜਹਿ ਧਿਆਵਹਿ ਦਿਨ ਰਾਤ ਸਭ ਤੁਜ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਭ ਕੋ ਤੁਜ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਜ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਜਹਿ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਜਹਿ ਧਿਆਵਹਿ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਸੁਹਾਵਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਥਾ ਦੇਸ਼ ਵਿਦੇਸ਼ ਦੀ ਸੰਗਤ ਜੋ ਟੀਵੀ ਚੈਨਲ ਦੇ ਜ਼ਰੀਏ ਗੁਰਮਤ ਦੀ ਸਾਂਝ ਕਰਨ ਵਾਸਤੇ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਆਤਮਕ ਆਨੰਦ ਦੀ ਪ੍ਰਾਪਤੀ ਲੈਣ ਹਿੱਤ ਜੁੜ ਬੈਠੀ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਮੈਂ ਇੱਕ ਬੇਨਤੀ ਕਰ ਦੇਵਾਂ ਗੁਰਮੁਖੋ, ਗੁਰੂ ਦੇ ਸ਼ਬਦ ਦੀ ਵਿਚਾਰ ਸਾਂਝ ਤਾਂ ਹੀ ਹੋ ਸਕਦੀ ਹੈ ਜੇ ਉਹ ਆਪਣੀ ਕਲਾ ਵਰਤਾ ਦੇਵੇ। ਜਿਵੇਂ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 8ਵੇਂ ਜੋਤੀ ਸਵਰੂਪ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਛੱਜੂ ਝੀਵਰ ਦੇ ਸਿਰ ਦੇ ਉੱਪਰ ਮਿਹਰ ਭਰੀ ਕਿਰਪਾ ਰੂਪੀ ਛੜੀ ਰੱਖ ਕੇ ਆਪਣੀ ਬਖਸ਼ਿਸ਼ ਕਰਕੇ ਇਸ ਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਿੱਤੇ ਸੀ। ਗੁਰੂ ਮਿਹਰ ਭਰਿਆ ਹੱਥ ਰੱਖ ਦੇਵੇ, ਜਾਂ ਇੰਜ ਕਹਿ ਲਈਏ ਗੁਰੂ ਦੀ ਬਖਸ਼ਿਸ਼ ਔਰ ਸੰਗਤ ਦੀ ਅਸੀਸ ਪ੍ਰਾਪਤ ਹੋਵੇ, ਅਤੇ ਤਾਂ ਹੀ ਅਸੀਂ ਗੁਰੂ ਦੇ ਸ਼ਬਦ ਦੀ ਯੋਗ ਵਿਚਾਰ ਸਾਂਝ ਕਰ ਸਕਦੇ ਹਾਂ। ਬਲਕਿ ਇਹਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲਾ ਵਿਅਕਤੀ ਮਤਾਂ ਇਸ ਦਾਅਵੇ ਨੂੰ ਕਰੇ, ਅਗਰ ਦਾਅਵਾ ਕਰਦਾ ਹੈ ਤਾਂ ਭੁਲੇਖਾ ਹੈ। ਇਸ ਵਾਸਤੇ ਮੈਂ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂਗਾ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰੀਏ, ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਔਰ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਗਿਆ ਇਹ ਮੁਕੱਦਸ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 670 ਦੇ ਉੱਪਰ ਸ਼ੋਭਨੀਕ ਹੈ। ਔਰ ਅੱਜ ਦੇ ਅੰਮ੍ਰਿਤ ਫੁਰਮਾਨ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਜੇਕਰ ਅਸੀਂ ਆਤਮਕ ਸੁੱਖ ਲੋਟਦੇ ਹਾਂ, ਕਿਉਂਕਿ ਦੁਨੀਆਂ ਦਾ ਹਰ ਬੰਦਾ ਸੁੱਖ ਦੀ ਦੌੜ ਵਿੱਚ ਹੈ, ਪਰ ਭੁਲੇਖੇ ਵਿੱਚ ਪੈ ਕੇ ਕੋਈ ਬਹੁਤ ਸਾਰਾ ਧਨ ਖੱਟਣ ਵਿੱਚ ਲੱਗ ਗਿਆ ਕਿ ਸ਼ਾਇਦ ਇਸ ਢੰਗ ਨਾਲ ਸੁੱਖ ਮਿਲ ਜਾਣ, ਕੋਈ ਦੁਨੀਆਂ ਦੇ ਰੰਗ ਤਮਾਸ਼ਿਆਂ ਨੂੰ ਵੇਖਣ ਅਤੇ ਭੋਗਣ ਵਿੱਚ ਲੱਗ ਗਿਆ ਕਿ ਸ਼ਾਇਦ ਇਸ ਢੰਗ ਨਾਲ ਸੁੱਖ ਮਿਲ ਜਾਵੇ। ਇਸ ਤਰ੍ਹਾਂ ਮਨੁੱਖ ਦੀ ਦੌੜ ਜਿਹੜੀ ਸੀ ਸੁੱਖਾਂ ਵਾਲੇ ਪਾਸੇ ਨੂੰ ਲੱਗ ਗਈ। ਮਨੁੱਖ ਦੇ ਕੋਲ ਕਿੰਨਾ ਧਨ ਹੋਵੇ, ਕਿੰਨੀ ਜ਼ਮੀਨ ਜਾਇਦਾਦ ਹੋਵੇ, ਕਿੰਨਾ ਉੱਚਾ ਅਹੁਦਾ ਹੋਵੇ, ਕਿੰਨੇ ਲੋਕ ਉਹਦੇ ਸਤਿਕਾਰ ਕਰਨ ਵਾਲੇ ਹੋਣ, ਕਿੰਨਾ ਵੱਡਾ ਉਹਦਾ ਰਾਜ ਭਾਗ ਹੋਵੇ, ਪਰ ਸੱਚੀ ਗੱਲ ਇਹ ਹੈ ਕਿ ਉਹ ਵਿਅਕਤੀ ਕਦੇ ਆਤਮਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਅਸੀਂ ਦੁਨਿਆਵੀ ਵਸਤਾਂ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਦੇ ਨਾਲ ਸਾਨੂੰ ਕੁਝ ਸੁੱਖ ਸਹੂਲਤ ਮਿਲੇ, ਅਤੇ ਅਸੀਂ ਇਹਨੂੰ ਹੀ ਸੁੱਖ ਸਮਝ ਛੱਡਿਆ ਹੈ। ਅਸਲ ਦੇ ਵਿੱਚ ਅਸੀਂ ਜਿਸ ਨੂੰ ਵੀ ਵੇਖਦੇ ਹਾਂ, ਵਾਚਦੇ ਹਾਂ, ਫੂਲ ਖਿਲਤੇ ਹੈ ਮੁਰਜ਼ਾਨੇ ਕਾ ਤਖੀਆ ਲੇਕਰ, ਜਿਸੇ ਹੱਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਇਹ ਆਤਮਕ ਸੁੱਖ ਨਹੀਂ ਹੈ, ਇਹ ਸਾਡੀ ਬਾਹਰੀ ਸਮਾਈਲ ਹੈ, ਬਾਹਰੀ ਮੁਸ਼ਕਰਾਹਟ ਹੈ, ਅੰਦਰੋਂ ਅਸੀਂ ਕਿਸੇ ਨਾ ਕਿਸੇ ਗਮ ਚਿੰਤਾ ਝੋਰੇ ਦੇ ਸ਼ਿਕਾਰ ਹੋਏ ਪਏ ਹਾਂ। ਜੇਕਰ ਅਸੀਂ ਆਤਮਕ ਸੁੱਖ ਲੋਚਦੇ ਹਾਂ ਜਿਹਦੇ ਨਾਲ ਸਾਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋਵੇ, ਅਤੇ ਇਹ ਦਾਤ ਕੇਵਲ ਅਤੇ ਕੇਵਲ ਗੁਰੂ ਦੇ ਚਰਨੀ ਲੱਗ ਕੇ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਠਾਕੁਰ ਤੁਮ ਸ਼ਰਨਾਈ ਆਇਓ, ਉਤਰ ਗਿਓ ਮੇਰੇ ਮਨ ਕਾ ਸੰਸਾ ਜਪ ਤੇ ਦਰਸ਼ਨ ਪਾਇਆ। ਜਦੋਂ ਅਸੀਂ ਉਸ ਮਾਲਕ ਵਾਹਿਗੁਰੂ ਜੀ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰ ਲੈਂਦੇ ਹਾਂ ਅਤੇ ਜਿਹੜਾ ਸਾਡੇ ਮਨਾਂ ਦੇ ਅੰਦਰ ਇੱਕ ਸੰਸਾ ਬਣਿਆ ਹੋਇਆ ਹੈ, ਇੱਕ ਜਣੇ ਦੀ ਗੱਲ ਨਹੀਂ ਹੈ, ਆਪਾਂ ਸਾਰਿਆਂ ਦੀ ਗੱਲ ਹੈ, ਜਿਹੜਾ ਸਾਡੇ ਮਨ ਦੇ ਅੰਦਰ ਸਹਿਮ ਬਣਿਆ ਹੋਇਆ ਹੈ। ਵੇਖੋ, ਅਸੀਂ ਬਾਣੀ ਪੜ੍ਹਦੇ ਵੀ ਹਾਂ, ਬਾਣੀ ਸੁਣਦੇ ਵੀ ਹਾਂ, ਬਾਣੀ ਵਿਚਾਰਦੇ ਵੀ ਹਾਂ। ਗੱਲ ਕਿ ਕੋਈ ਵੀ ਧਾਰਮਿਕ ਗ੍ਰੰਥ ਪੋਥੀ ਅਸੀਂ ਪੜ੍ਹਦੇ ਸੁਣਦੇ ਵਿਚਾਰਦੇ ਹਾਂ, ਫਿਰ ਵੀ ਸਾਡੇ ਮਨਾਂ ਦੇ ਅੰਦਰ ਕੋਈ ਨਾ ਕੋਈ ਸਹਿਮ ਬਣਿਆ ਰਹਿੰਦਾ ਹੈ, ਕੋਈ ਡਰ ਬਣਿਆ ਰਹਿੰਦਾ ਹੈ। ਜਾਂ ਅਸੀਂ ਡਰ ਕਰਕੇ ਰੱਬ ਦੀ ਵਡਿਆਈ ਕਰਦੇ ਹਾਂ ਜਾਂ ਲੋੜਾਂ ਕਰਕੇ ਕਰਦੇ ਹਾਂ, ਫਿਰ ਵੀ ਇੱਕ ਸਹਿਮ ਬਣਿਆ ਰਹਿੰਦਾ ਹੈ। ਕਿਤੇ ਰੱਬ ਦੀ ਵਡਿਆਈ ਕਰਦਿਆਂ ਕਰਦਿਆਂ ਇਹ ਨਹੀਂ ਹੈ ਕਿ ਮੇਰੇ ਕੋਲੋਂ ਇਵੇਂ ਨਾ ਹੋਵੇ, ਮੈਂ ਵਾਹਿਗੁਰੂ ਜੀ ਦੀ ਵਡਿਆਈ ਨੂੰ ਮੁਕੰਮਲ ਰੂਪ ਵਿੱਚ ਬਿਆਨ ਨਾ ਕਰ ਸਕਾਂ, ਡਰ ਇਸ ਗੱਲ ਦਾ ਬਣਿਆ ਹੋਇਆ ਹੈ। ਕਿਤੇ ਕਥਾ ਵਿਚਾਰ ਕਰਦੇ ਹਾਂ, ਪਾਠ ਕਰਦੇ ਹਾਂ, ਮੇਰੇ ਕੋਲੋਂ ਉਚਾਰਨ ਗਲਤ ਨਾ ਹੋ ਜਾਵੇ, ਕੋਈ ਸ਼ਬਦ ਇਹੋ ਜਿਹਾ ਮੇਰੀ ਜ਼ਬਾਨ ਤੋਂ ਨਾ ਨਿਕਲ ਜਾਵੇ ਜਿਹਦੇ ਨਾਲ ਮੈਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਵੇ। ਇੱਕ ਸੰਸਾ, ਇੱਕ ਭਰਮ, ਇਹ ਚਿੰਤਾ, ਇਹ ਝੋਰੇ ਸਾਡੇ ਮਨਾਂ ਦੇ ਅੰਦਰ ਬਣੇ ਰਹਿੰਦੇ ਨੇ, ਭਾਵੇਂ ਕੋਈ ਇਸ ਗੱਲ ਨੂੰ ਮੰਨੇ ਅਤੇ ਭਾਵੇਂ ਨਾ ਮੰਨੇ। ਫਿਰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿੰਸਾ ਨਾ ਜਾਏ, ਜਿੰਨੀ ਦੇਰ ਤੱਕ ਸਹਿਜ ਦੀ ਪ੍ਰਾਪਤੀ ਨਹੀਂ ਹੈ। ਪਰੰਤੂ ਇਹ ਸੰਸਾ ਸਾਡਾ, ਇਹ ਸਹਿਮ ਸਾਡਾ ਉਦੋਂ ਹੀ ਦੂਰ ਹੁੰਦਾ ਹੈ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ ਲੈਂਦੇ ਹਾਂ ਅਤੇ ਉਹ ਮਾਲਕ ਕਿੰਨੀ ਕਲਾ ਵਰਤਾਉਂਦਾ ਹੈ, ਉਹ ਕਿੰਨੀ ਰਜ਼ਾ ਦਾ ਮਾਲਕ ਹੈ। ਅਨਬੋਲਤ ਮੇਰੀ ਬਿਰਥਾ ਜਾਂਦੀ, ਆਪਣਾ ਨਾਮ ਜਪਾਇਆ, ਸਾਡੇ ਬਿਨ ਬੋਲਿਆ ਹੀ ਉਸ ਨੇ ਸਾਡੇ 'ਤੇ ਕਿਰਪਾ ਕਰਕੇ ਅਸਾਂ ਦੇ ਕੋਲੋਂ ਆਪਣੇ ਨਾਮ ਨੂੰ ਜਪਾ ਲਿਆ ਹੈ। ਅਸੀਂ ਆਪਣੇ ਤੌਰ 'ਤੇ ਕੋਈ ਯਤਨ ਨਹੀਂ ਕੀਤਾ, ਬਲਕਿ ਉਹਦੇ ਉਦਮ ਉਤਸ਼ਾਹ ਦੀ ਪ੍ਰੇਰਨਾ ਦੇ ਸਦਕਾ ਹੀ ਅਸੀਂ ਉਸ ਦੇ ਦੀਦਾਰ ਕਰਨ ਵਾਸਤੇ ਤੁਰੇ ਔਰ ਉਸ ਦੇ ਉਪਦੇਸ਼ਾਂ ਨੂੰ ਪ੍ਰਾਪਤ ਕੀਤਾ ਹੈ। ਔਰ ਅਸੀਂ ਸ਼ਬਦ ਪੜ੍ਹਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਦਰਸ਼ਨ ਸ਼ਬਦ ਬੜਾ ਪਵਿੱਤਰ ਹੈ, ਇਹ ਦਿਹਾੜੀ ਦੇ ਵਿੱਚ ਅਸੀਂ ਕਈ ਵਾਰ ਸ਼ਬਦ ਵਰਤ ਲੈਂਦੇ ਹਾਂ, ਕਈ ਵਾਰ ਇਹ ਸ਼ਬਦ ਵਰਤ ਲੈਂਦੇ ਹਾਂ। ਭਾਵੇਂ ਅਸੀਂ ਗੁਰੂ ਘਰ ਨੂੰ ਜਾਈਏ ਤਾਂ ਵੀ ਅਸੀਂ ਕਹਿੰਦੇ ਹਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਹਾਂ, ਗੁਰੂ ਘਰ ਦਰਸ਼ਨ ਕਰਨ ਵਾਸਤੇ ਚੱਲੇ ਹਾਂ। ਜਾਂ ਸਾਨੂੰ ਕੋਈ ਸਾਡੀ ਸਾਂਝ ਵਾਲਾ ਮਿੱਤਰ ਪਿਆਰਾ ਮਿਲ ਜਾਵੇ ਤਾਂ ਅਸੀਂ ਕਹਿੰਦੇ ਦਰਸ਼ਨ ਕਰਕੇ ਆਨੰਦ ਆ ਗਿਆ, ਇਹ ਸ਼ਬਦ ਅਸੀਂ ਬੜਾ ਵਰਤਦੇ ਹਾਂ। ਇਹ ਦਰਸ਼ਨ ਜਿਹੜਾ ਹੈ, ਭਾਵੇਂ ਸਾਡੇ ਵਿਦਵਾਨ ਪੁਰਖਾਂ ਨੇ ਕਈ ਪ੍ਰਕਾਰ ਦਾ ਦੱਸਿਆ ਹੋਵੇ ਕਿ ਭਾਈ ਇੱਕ ਸੁਪਨ ਦਰਸ਼ਨ ਹੈ, ਇੱਕ ਸ੍ਰਵਣ ਦਰਸ਼ਨ ਹੈ, ਇੱਕ ਚਿੱਤਰ ਦਰਸ਼ਨ ਹੈ, ਇੱਕ ਪ੍ਰਤੱਖ ਦਰਸ਼ਨ ਹੈ, ਅਸੀਂ ਉਹਨਾਂ ਵਿਦਵਾਨ ਜਣਾਂ ਦੀ ਵਿਚਾਰਾਂ ਦੀ ਕਦਰ ਕਰਦਿਆਂ ਹੋਇਆਂ ਸਤਿਗੁਰਾਂ ਦੀ ਬਾਣੀ ਦਾ ਆਸਰਾ ਲਈਏ। ਅਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸੋ ਧੰਨ ਗੁਰੂ ਸੋ ਬਾਸ ਹੈ ਹਰ ਦੇਹ ਸੁਨੇਹਾ। ਭਾਈ ਮੈਂ ਉਸ ਗੁਰੂ ਦਾ ਧੰਨਵਾਦ ਕਰਦਾ ਹਾਂ, ਉਹ ਧੰਨਤਾ ਦੇ ਯੋਗ ਹੈ, ਸੁਲਾਉਣ ਯੋਗ ਹੈ, ਜਿਹੜਾ ਮੈਨੂੰ ਉਸ ਮਾਲਕ ਵਾਹਿਗੁਰੂ ਜੀ ਦਾ ਸੁਨੇਹਾ ਸੁਣਾਉਂਦਾ ਹੈ। ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਮੈਂ ਜਦੋਂ ਆਪਣੇ ਸਤਿਗੁਰੂ ਜੀ ਦੇ ਸਰੂਪ ਨੂੰ ਦੇਖਦਾ ਹਾਂ ਅਤੇ ਗੁਰੂ ਜੀ ਦੇ ਦੀਦਾਰ ਕਰ ਕਰਕੇ ਮੇਰਾ ਹਿਰਦਾ ਜਿਹੜਾ ਉਹ ਖੇੜੇ ਵਿੱਚ ਆ ਜਾਂਦਾ ਹੈ, ਮੇਰੇ ਹਿਰਦੇ ਦੇ ਵਿੱਚ ਆਨੰਦ ਆ ਜਾਂਦਾ ਹੈ। 239 ਸਾਲ ਦਾ ਸਮਾਂ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ 10 ਸਰੂਪਾਂ ਵਿੱਚ ਇਸ ਜੋਤ ਨੂੰ ਵਿਚਕ ਕੇ ਬੇਅੰਤ ਸਿੱਖ ਸੰਗਤਾਂ ਨੂੰ ਆਪਣੇ ਦੀਦਾਰ ਦੇ ਕੇ, ਆਪਣੇ ਦਰਸ਼ਨ ਦੇ ਕੇ ਨਵਾਜਿਆ। ਔਰ ਜੋ ਗੁਰਸਿੱਖ ਸਨ ਉਹ ਗੁਰੂ ਦੇ ਦਰਸ਼ਨਾਂ ਦੇ ਵਾਸਤੇ ਮਨ ਦੇ ਅੰਦਰ ਬੜੀ ਤੀਬਰ ਇੱਛਾ ਰੱਖਦੇ ਸੀ ਅਤੇ ਹੋਣੀ ਵੀ ਚਾਹੀਦੀ ਹੈ। ਅੱਜ ਸਾਡੇ ਮਨਾਂ ਦੇ ਵਿੱਚੋਂ ਇਹ ਗੱਲ ਨਿਕਲ ਚੁੱਕੀ ਹੈ ਕਿ ਗੁਰੂ ਦੇ ਦਰਸ਼ਨ ਕਿੰਨੇ ਦੁਰਲੱਭ ਨੇ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਭਾਵੇਂ ਅੱਜ ਅਸੀਂ ਜਦੋਂ ਜਿਦੀ ਪਿੰਡਾਂ ਦੇ ਵਿੱਚ ਬੇਲੋੜੇ ਗੁਰਦੁਆਰੇ ਵੀ ਬਣਾ ਦਿੱਤੇ ਨੇ, ਕਿਉਂਕਿ ਧਰਮ ਦਾ ਪ੍ਰਚਾਰ ਕਰਨ ਵਾਸਤੇ ਤਾਂ ਪਿੰਡ 'ਚ ਇੱਕ ਗੁਰਦੁਆਰਾ ਹੀ ਕਾਫੀ ਸੀ। ਇਹਦੇ ਕਈ ਕਾਰਨ ਸੀ ਕਿ ਜੇ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਕਮੇਟੀ ਦਾ ਮੈਂਬਰ ਨਾ ਬਣਾਇਆ, ਅਸੀਂ ਗੁਰਦੁਆਰਾ ਹੀ ਵੱਖਰਾ ਬਣਾ ਕੇ ਬੈਠ ਗਏ। ਜਾਂ ਆਪਣੀ ਜਾਤ ਪਾਤ ਨੂੰ ਤਰਜੀਹ ਦੇਣ ਵਾਸਤੇ ਅਸੀਂ ਵੱਖਰੇ ਤੌਰ 'ਤੇ ਗੁਰਦੁਆਰਾ ਬਣਾ ਕੇ ਬੈਠ ਗਏ, ਇੱਕ ਵੱਖਰਾ ਟੌਪਿਕ ਹੈ ਕਿ ਅਸੀਂ ਜਿਹੜੇ ਗੁਰਧਾਮ ਬਣਾਏ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਮਾਨ ਨੇ, ਕਿ ਸਾਡੇ ਮਨ ਦੇ ਵਿੱਚ ਇਹ ਚਾਅ ਪੈਦਾ ਹੁੰਦਾ ਹੈ ਕਿ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਂ। ਇੱਥੇ ਆਣ ਕੇ ਅਸੀਂ ਚੁੱਪ ਹੋ ਜਾਂਦੇ, ਕਹਿੰਦੇ ਨਹੀਂ ਇਹ ਕੰਮ ਭਾਈਆਂ ਦਾ ਹੈ, ਇਹ ਕੰਮ ਗ੍ਰੰਥੀਆਂ ਦਾ ਹੈ, ਪ੍ਰਕਾਸ਼ ਕਰਨਾ, ਸੁਖ ਆਸਣ ਕਰਨਾ ਇਹ ਭਾਈਆਂ ਦਾ ਕੰਮ ਹੈ, ਅਸੀਂ ਤਾਂ ਪ੍ਰਬੰਧਕ ਹਾਂ, ਸਾਡਾ ਤਾਂ ਕੰਮ ਗ੍ਰਾਹੀ ਦੇਣੀ ਹੈ, ਕੋਈ ਸੰਗਰਾਂਦ ਹੈ, ਕੋਈ ਹੋਰ ਦਿਹਾੜਾ ਹੈ, ਗ੍ਰਾਹੀ ਦੇਣੀ ਸਾਡਾ ਕੰਮ ਹੈ, ਗੁਰੂ ਦੇ ਦਰਸ਼ਨ ਕਰਨਾ ਸਾਡਾ ਕੰਮ ਨੇ। ਨਹੀਂ ਭੋਲਿਓ, ਇਹ ਸਾਡੀ ਬੇਸਮਝੀ ਹੈ, ਕਿਉਂਕਿ ਅਸੀਂ ਗੁਰੂ ਕੇ ਸਿੱਖ ਹਾਂ, ਸਾਡੇ ਮਨ ਦੇ ਅੰਦਰ ਇੱਕ ਚਾਓ ਪੈਦਾ ਹੋਣਾ ਚਾਹੀਦਾ ਸੀ ਅਤੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸਾਨੂੰ ਮਿਲਦਾ ਕੀ ਹੈ। ਵੇਖੋ, ਭਾਵਨਾ ਵਾਲੇ ਗੁਰੂ ਕੇ ਸਿੱਖ ਸੀ, ਅੱਜ ਕੱਲ੍ਹ ਅਸੀਂ ਤਰਕਵਾਦੀ ਜ਼ਿਆਦਾ ਹੋ ਗਏ ਹਾਂ। ਚਾਹੀਦਾ ਵਿਵੇਕਸ਼ੀਲ ਬਣਨਾ ਸੀ, ਪਰ ਅਸੀਂ ਤਰਕਸ਼ੀਲ ਬਣਦੇ ਗਏ। ਤਰਕ ਦੇ ਵਿੱਚ ਹਮੇਸ਼ਾ ਟੋਟੇ ਹੀ ਹੁੰਦੇ ਨੇ, ਟੁਕੜੇ ਹੀ ਹੁੰਦੇ ਨੇ। ਅਸੀਂ ਅਰਦਾਸ ਦੇ ਵਿੱਚ ਵੀ ਸਤਿਗੁਰਾਂ ਦੇ ਕੋਲੋਂ ਵਿਵੇਕ ਦਾਨ ਮੰਗਦੇ ਹਾਂ, ਤਰਕਸ਼ੀਲ ਨਹੀਂ। ਗੁਰੂ ਕਾ ਸਿੱਖ ਵਿਵੇਕਸ਼ੀਲ ਹੈ, ਉਹ ਵਿਚਾਰਦਾ ਹੈ, ਉਹ ਸਮਝਦਾ ਹੈ। ਅਮੈਨ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੇ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵਿਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁੱਖ ਜਾਏ। ਇਹ ਸਿੱਖਾਂ ਦੇ ਮਨ ਦੀ ਭਾਵਨਾ ਸੀ। ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਅਤੇ ਉਹਦੇ ਵਿੱਚੋਂ ਸਾਨੂੰ ਉਹਨਾਂ ਗੁਰੂ ਕੇ ਪਿਆਰਿਆਂ ਦੀ ਸ਼ਰਧਾ ਜਿਹੜੀ ਹੈ, ਗੁਰੂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਪਿਆਰ ਸੀ ਉਹ ਡਲਕਾਂ ਮਾਰਦਾ ਪ੍ਰਤੀਤ ਹੁੰਦਾ ਹੈ। ਠੀਕ ਹੈ, ਸਿੱਖਾਂ ਨੇ ਇਤਿਹਾਸ ਸਿਰਜਿਆ ਹੈ, ਇਤਿਹਾਸ ਲਿਖਿਆ ਨਹੀਂ, ਗੈਰ ਸਿੱਖਾਂ ਦਾ ਲਿਖਿਆ ਹੋਣ ਕਰਕੇ ਉਹਦੇ ਵਿੱਚ ਕੁਝ ਮਿਕਸਿੰਗ ਵੀ ਹੈ, ਔਰ ਕੁਝ ਗੁਰੂ ਕੇ ਸਿੱਖਾਂ ਨੇ ਜੇ ਯਤਨ ਕੀਤਾ ਵੀ ਹੈ ਅਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖ ਵਿਰੋਧੀ ਤਾਕਤਾਂ ਨੇ ਜਾਂ ਪੰਥ ਵਿਰੋਧੀ ਤਾਕਤਾਂ ਨੇ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਛੇੜਛਾੜ ਕੀਤੀ ਹੋਈ ਹੈ। ਬੜੀ ਦੂਰ ਅੰਦੇਸ਼ੀ ਦੇ ਨਾਲ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਅਸੀਂ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਦੇ ਮਨ ਦੇ ਵਿੱਚ ਇਹ ਭਾਵਨਾ ਸੀ, ਔਰ ਭਾਵਨਾ ਸੱਚ ਸੀ ਕਿ ਜੇਕਰ ਅਸੀਂ ਗੁਰੂ ਦੇ ਸਨਮੁਖ ਜਾ ਕੇ ਬੈਠ ਜਾਈਏ, ਗੁਰੂ ਅੰਗਦ ਦੇਵ ਜੀ ਦੇ ਦਿਦਾਰ ਕਰ ਲਈਏ, ਔਰ ਮੇਰੇ ਪਾਤਸ਼ਾਹ ਦੀਆਂ ਨਜ਼ਰਾਂ ਦੇ ਵਿੱਚੋਂ ਅੰਮ੍ਰਿਤ ਦ੍ਰਿਸ਼ਟੀ, ਮਿਹਰ ਭਰੀ ਦ੍ਰਿਸ਼ਟੀ ਬਰਸਦੀ ਹੈ, ਅਤੇ ਉਸ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਸਾਡੇ ਸਾਰੇ ਦੇ ਸਾਰੇ ਜਿਹੜੇ ਵਿਕਾਰ ਨੇ, ਸਾਡੇ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਨੇ। ਜਨਮਾਂ ਜਮੰਤਰਾਂ ਤੋਂ ਲੱਗੀ ਹੋਈ ਸਾਡੇ ਮਨ ਦੇ ਉੱਪਰ ਪਾਪਾਂ ਵਿਕਾਰਾਂ ਦੀ ਕਾਲਖ ਸਾਰੀ ਦੀ ਸਾਰੀ ਉਤਰ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਹਵਾਲਾ ਦਿੱਤਾ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਣ ਪਾਹੋ। ਪਰ ਗੁਰੂ ਦੀਆਂ ਨਜ਼ਰਾਂ ਦੇ ਵਿੱਚੋਂ ਜੋ ਅੰਮ੍ਰਿਤ ਵਰਸਦਾ ਹੈ, ਗੁਰੂ ਦੇ ਬੋਲਾਂ ਦੇ ਵਿੱਚੋਂ ਜੋ ਚਸ਼ਮਾ ਫੁੱਟਦਾ ਹੈ, ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਉਸ ਅੰਮ੍ਰਿਤ ਦਰਿਆਓ, ਉਸ ਅੰਮ੍ਰਿਤ ਸਾਗਰ ਨੂੰ ਪਣਾ ਕੇ ਗੁਰੂ ਕੇ ਸਿੱਖਾਂ ਦੇ ਮਨ ਦੇ ਵਿੱਚੋਂ ਜਨਮਾਂ ਜਮੰਤਰਾਂ ਦੀ ਲੱਗੀ ਹੋਈ ਪਾਪਾਂ ਵਿਕਾਰਾਂ ਦੀ ਕਾਲਖ ਤੁੱਪ ਜਾਂਦੀ ਹੈ, ਤੁੱਪ ਜਾਂਦੀ ਹੈ। ਇਹ ਸਿੱਖਾਂ ਦੀ ਭਾਵਨਾ ਸੀ। ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ ਔਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਭੱਟ ਜਣਾ ਨੇ ਜੋ ਸਵਈਏ ਉਚਾਰਨ ਕੀਤੇ ਨੇ, ਤਿੰਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸਿੰਘ, ਜਿਸ ਦਿਨ ਤੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਦਾਰ ਨਸੀਬ ਹੋ ਗਏ, ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਵਿਚਾਰ ਨਸੀਬ ਹੋ ਗਏ, ਕਹਿੰਦੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੀਦਾਰ ਕਰਕੇ ਗਰੂ ਗਰੂ ਕਹਿੰਦੇ ਨੇ ਵੱਡੇ ਨੂੰ ਬਹੁਤ ਜ਼ਿਆਦਾ ਆਤਮਕ ਸੁੱਖ ਦੀ ਪ੍ਰਾਪਤੀ ਕਰ ਲਈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਓ ਉਸ ਪਵਨ ਕੀ, ਬੰਸ਼ਤ ਸਿੱਧ ਕੋ ਬਿਰਧ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਹਿ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਣ ਤੀਰ ਬੇਪਾਸ ਬਨਾਇਓ, ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਕਹਿੰਦੇ ਇੰਜ ਕਹਿ ਲਈਏ ਕਿ ਕਈ ਵਰ੍ਹਿਆਂ ਦੇ ਦੁੱਖ ਦੂਰ ਹੋ ਗਏ, ਕਈ ਵਰ੍ਹਿਆਂ ਦੇ ਦੁੱਖ ਦੂਰ ਹੋ ਗਏ। ਜਿਵੇਂ ਅਸੀਂ ਭਗਤ ਰਵਿਦਾਸ ਜੀ ਦੇ ਪਿਆਰੇ ਬੋਲ ਪੜ੍ਹਦੇ ਹਨ ਕਿ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਹਰੀ ਸਰੂਪ ਦੇ ਦੀਦਾਰ ਸੀ, ਇਹ ਬਾਹਰੀ ਸਰੂਪ ਦੇ ਦੀਦਾਰ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਹਰੀ ਸਰੂਪ ਦੇ ਦੀਦਾਰ ਕਰਨ ਦੇ ਨਾਲ ਨਾਲ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਸੀ, ਵਿਚਾਰਧਾਰਾ ਦੇ ਦੀਦਾਰ ਕਰਨੇ, ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਤਨੇ ਵੀ ਗੁਰੂ ਕੀ ਸਿੱਖਿਆ ਲੈਣ ਵਾਲੇ ਨੇ, ਸਿੱਖ ਅਖਵਾਉਣ ਵਾਲੇ ਨੇ, ਸਾਰਿਆਂ ਨੂੰ ਇਹ ਬੜੀ ਕਿਰਪਾ ਵਰਤਾ ਕੇ ਸ਼ਬਦ ਗੁਰੂ ਦੇ ਲੜ ਲਾਉਂਦਿਆਂ ਹੋਇਆਂ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਿਲੇ। ਅਸੀਂ ਸ਼ਬਦ ਦੇ ਖੋਜੀ ਬਣਨਾ ਸੀ, ਅਸੀਂ ਵਿਚਾਰ ਦੇ ਖੋਜੀ ਬਣਨਾ ਸੀ, ਅਸੀਂ ਗੁਰੂ ਦੀ ਵਿਚਾਰਧਾਰਾ ਦੇ ਦੀਦਾਰ ਕਰਨੇ ਸੀ। ਅਤੇ ਜਿਵੇਂ ਜਿਵੇਂ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ ਹੈ, ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਾ ਹੈ, ਸਹਿਜ ਪਾਠ ਕਰਦਾ ਹੈ, ਫਿਰ ਉਸ ਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਦਾ ਹੈ, ਬੜੇ ਸਤਿਕਾਰ ਨਾਲ ਪੜ੍ਹਦਾ ਹੈ, ਵਿਚਾਰ ਕੇ ਪੜ੍ਹਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰਦਾ ਹੈ, ਫਿਰ ਜਿਵੇਂ ਜਿਵੇਂ ਸਮਝਣ ਦਾ ਯਤਨ ਕਰਦਾ ਹੈ, ਮਨ ਨੂੰ ਇੱਕ ਹੁਲਾਰਾ ਮਿਲਦਾ, ਆਨੰਦ ਮਿਲਦਾ, ਫਿਰ ਮਨ ਦੇ ਅੰਦਰ ਇੱਕ ਚਿੰਗ ਪੈਦਾ ਹੁੰਦੀ ਹੈ, ਕਿਉਂ ਨਾ ਹੋਵੇ ਮੈਂ ਗੁਰੂ ਦੇ ਆਸ਼ੇ ਮੁਤਾਬਕ ਜੀਵਨ ਨੂੰ ਜੀਵਾਂ। ਕਿਉਂਕਿ ਇਸ ਤਰ੍ਹਾਂ ਦੀ ਰੀਝ ਕਦੋਂ ਪੈਦਾ ਹੋਈ, ਜਦੋਂ ਸਾਡਾ ਗੁਰੂ ਦੇ ਨਾਲ ਪਿਆਰ ਹੋ ਗਿਆ, ਗੁਰੂ ਦੇ ਦੀਦਾਰ ਨਾਲ, ਗੁਰੂ ਦੇ ਵਿਚਾਰ ਨਾਲ ਸਾਡਾ ਪਿਆਰ ਹੋ ਗਿਆ। ਅਤੇ ਜਿਹਦਾ ਉਸ ਮਾਲਕ ਵਾਹਿਗੁਰੂ ਜੀ ਦੇ ਨਾਲ ਪਿਆਰ ਬਣ ਜਾਂਦਾ ਹੈ, ਗੁਰ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਂਦਾ ਹੈ, ਉਹ ਦੁਨਿਆਵੀ ਜਿਹੜੀਆਂ ਮੋਹ ਮੁਹੱਬਤਾਂ ਜਿਹੜੀਆਂ ਇਹਨਾਂ ਤੋਂ ਉੱਠ ਜਾਂਦਾ ਹੈ। ਜਿਵੇਂ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਗੱਲੀ ਸੋ ਸੱਜਣ ਵੀ ਇੱਕ ਕੁੰਡੇਂਦੀ ਨਾਲ ਹਾਂ, ਧੁਖਾਂ ਜਿਉਂ ਮਲੀ ਕਾਰਨ ਤਿੰਨਾ ਮਾਪਰੀ, ਜਾਂ ਗੱਲਾਂ ਵਾਲੇ ਹੈਣ ਕਨੇਰੇ, ਉਹਨੂੰ ਪਤਾ ਲੱਗ ਜਾਂਦਾ ਇੱਥੇ ਗੱਲਾਂ ਵਾਲੇ ਬੜੇ ਨੇ, ਬਹੁਤ ਜ਼ਿਆਦਾ ਨੇ। ਔਰ ਜੋ ਇੱਕ ਨਾਲ ਜੁੜਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਨੀ ਪਾਈਏ, ਸਾਰੇ ਸੁੱਖਾਂ ਦਾ ਦਾਤਾ ਸਤਿਗੁਰੂ ਹੈ, ਉਸ ਦੀ ਸ਼ਰਨ ਪੈਣਾ ਚਾਹੀਦਾ। ਜਿਵੇਂ ਗੁਰਸਿੱਖਾਂ ਨੂੰ ਪਤਾ ਹੈ ਕਿ ਸਾਰੇ ਸੁੱਖਾਂ ਨੂੰ ਮੁਹੱਈਆ ਕਰਵਾਉਣ ਵਾਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹਨੂੰ ਪਤਾ ਚੱਲ ਜਾਂਦਾ ਹੈ। ਉਹ ਫਿਰ ਕੀ ਕਰਦਾ ਹੈ ਕਿ ਉਹ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਜਾਂਦਾ ਹੈ, ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਫਿਰ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜਿਹੜੇ ਲੋਕ ਆਪਣੀ ਖੁਸ਼ਾਮਦ ਕਰਵਾਉਣੀ ਚਾਹੁੰਦੇ ਹੋਣ, ਆਪਣੀ ਚਾਪਲੂਸੀ ਕਰਵਾਉਣੀ ਚਾਹੁੰਦੇ ਹੋਣ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਫਿਰ ਉਹਨਾਂ ਗੁਰੂ ਨਾਨਕ ਸਾਹਿਬ ਦੇ ਪਰਥਾਏ ਵੀ ਇਹ ਸ਼ਬਦ ਕਹਿ ਦਿੱਤੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹਕਾ ਨਾਨਕ ਬਹੁਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕਹਿੰਦੇ ਤਾਂ ਕਈ ਜਾਣ ਲੋਕ, ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ, ਬੇਸਮਝਣੇ। ਮੇਰੀ ਮੁਹੱਬਤ ਤਾਂ ਉਸ ਇੱਕ ਮਾਲਕ ਵਾਹਿਗੁਰੂ ਜੀ ਦੇ ਨਾਲ ਹੋ ਗਈ ਹੈ, ਜਿਹਦੇ ਦੀਦਾਰ ਕਰਨ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਕਿਉਂਕਿ ਹਮੇਸ਼ਾ ਵਾਸਤੇ ਸਾਡਾ ਮਾਂ ਬਾਪ ਹੈ, ਸਾਡਾ ਧੀ ਪੁੱਤਰ ਹੈ, ਸਾਡਾ ਜੀਵਨ ਸਾਥੀ ਕੋਈ ਵੀ, ਜਿਹਦੇ ਨਾਲ ਵੀ ਸਾਡੀ ਮੁਹੱਬਤ ਹੈ, ਜਿਹਦੇ ਨਾਲ ਵੀ ਸਾਡਾ ਪਿਆਰ ਹੈ। ਜਿੰਨੀ ਦੇਰ ਤੱਕ ਉਹ ਸਾਨੂੰ ਮਿਲ ਨਾ ਜਾਵੇ, ਉਨੀ ਦੇਰ ਤੱਕ ਸਾਨੂੰ ਹੌਸਲਾ ਨਹੀਂ ਹੁੰਦਾ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੜੀ ਭੁੱਖ ਤਰੇ ਲੱਗੀ ਹੋਵੇ, ਵਿਦੇਸ਼ ਤੋਂ ਬੱਚਾ ਘਰ ਦੇ ਵਿੱਚ ਆਉਂਦਾ ਹੈ ਅਤੇ ਮਾਂ ਬਾਪ ਕਹਿੰਦੇ ਪੁੱਤਰਾ ਸਾਰੀ ਭੁੱਖ ਹੀ ਲੈ ਗਈ ਹੈ, ਕਦੀ ਕਦੀ ਇਸ ਤਰ੍ਹਾਂ ਸੁਭਾਵਿਕ ਅਸੀਂ ਪਰਿਵਾਰਾਂ ਦੇ ਵਿੱਚ ਸੁਣਦੇ ਹਾਂ। ਹੁਣ ਜਿਹਦਾ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ, ਉਹ ਤਾਂ ਆਪਣੇ ਮਾਲਕ ਦੇ ਪਿਆਰ ਵਿੱਚ ਹੱਸਦਾ ਖੇਡਦਾ ਹੈ, ਪਰ ਸਮਾਜ ਦੇ ਲੋਕ ਜਿਹੜੇ, ਸੰਸਾਰ ਦੇ ਲੋਕ ਜਿਹੜੇ ਹਨ, ਦੁਨਿਆਵੀ ਲੋਕ ਜਿਹੜੇ ਹਨ, ਉਹਦੀ ਭਾਵਨਾ ਨੂੰ ਸਮਝ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੱਤੇ ਹੋਏ ਸਨ, ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ, ਜਿਨ੍ਹਾਂ ਦੇ ਪ੍ਰਥਾਏ, ਇਹ ਵਡਿਆਈ ਕਰਦਿਆਂ ਬੋਲ ਵੀ ਕਹਿ ਸੀ, ਇੱਕ ਸੁਰ ਸੀ ਉਹ ਕਾਦਰ ਦੇ ਨਾਲ, ਨਿਰੰਕਾਰੀ ਜੋਤ ਹਿਰਦੇ ਵਿੱਚ ਪ੍ਰਕਾਸ਼ਮਾਨ ਸੀ, ਔਰ ਜਿਸ ਤਰ੍ਹਾਂ ਦਾ ਗਿਆਨ ਪ੍ਰਕਾਸ਼ ਆ ਰਿਹਾ ਸੀ, ਉਹ ਬੋਲ ਅੰਮ੍ਰਿਤ ਬੋਲ ਜੋ ਸੰਗਤਾਂ ਨਾਲ ਸਾਂਝੇ ਕੀਤੇ, ਉਹ ਕਲਮਬੰਦ ਵੀ ਕੀਤੇ, ਜੋ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸ਼ੋਭਨੀਕ ਨੇ। ਔਰ ਐਸੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਵਿੱਚ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਕਈ ਵਾਰ ਪਰਿਵਾਰ ਦੇ ਮਨ ਵਿੱਚ ਵਿਚਾਰ ਆਈ ਸੀ ਸਾਡਾ ਬੱਚਾ ਹੋ ਸਕਦਾ ਹੈ ਠੀਕ ਨਾ ਹੋਵੇ, ਇਹਨੂੰ ਕਿਸੇ ਵੈਦ ਹਕੀਮ ਨੂੰ ਦਿਖਾ ਲੈਣਾ ਚਾਹੀਦਾ ਹੈ, ਕਿਸੇ ਮੁੱਲਾ ਮੁਲਾਣੇ ਨੂੰ ਵਿਖਾ ਲੈਣਾ ਚਾਹੀਦਾ, ਕਿਉਂਕਿ ਪਰਿਵਾਰਕ ਸੋਚ ਕੁਝ ਹੋਰ ਸੀ। ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹ। ਇਹ ਤਾਂ ਆਪਣੇ ਪਿਆਰੇ ਨੂੰ ਮਿਲਣ ਦੀ ਤੰਗ, ਉਹਦੇ ਵਿਛੋੜੇ ਦਾ ਦਰਦ ਸੀ, ਅਤੇ ਇਸ ਹਿਰਦੇ ਦੇ ਦਰਦ ਨੂੰ, ਇਸ ਵਿਛੋੜੇ ਦੇ ਦਰਦ ਨੂੰ ਕੋਈ ਕਿਵੇਂ ਜਾਣ ਸਕਦਾ ਹੈ? ਸੁਭਾਵਿਕ ਹੈ, ਦੁਨਿਆਵੀ ਪੀੜ ਹੀ ਹੈ ਸਾਡੇ ਤਨ ਦੀ ਪੀੜ, ਅਸੀਂ ਉਹੀ ਪੀੜ ਕਿਸੇ ਨੂੰ ਵਿਖਾ ਨਹੀਂ ਸਕਦੇ ਕਿ ਪੀੜ ਦਾ ਰੰਗ ਕਿਹੋ ਜਿਹਾ, ਇਹਦਾ ਨਕਸ਼ਾ ਕਿਹੋ ਜਿਹਾ। ਵਿਛੋੜੇ ਦੇ ਦਰਦ ਨੂੰ ਅਸੀਂ ਦੂਸਰੇ ਦੇ ਅੱਗੇ ਕਦੇ ਬਿਆਨ ਨਹੀਂ ਕਰ ਸਕਦੇ, ਦਿਖਾ ਨਹੀਂ ਸਕਦੇ, ਕਿਉਂਕਿ ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਭਰਈਆ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਹੜੀ ਮਨ ਦੀ ਬਿਰਥਾ ਹੁੰਦੀ ਹੈ ਨਾ, ਮਨ ਦੀ ਵੇਦਨਾ ਹੁੰਦੀ ਹੈ, ਪੀੜਾ, ਇਹਨੂੰ ਮਨ ਹੀ ਜਾਣਦਾ, ਦੂਸਰਾ ਨਹੀਂ ਜਾਣ ਸਕਦਾ। ਕੌਣ ਜਾਣੇ ਪੀਰ ਪਰਾਈ, ਕਿਸੇ ਨੂੰ ਕੀ ਪਤਾ ਹੈ? ਉਹ ਤਾਂ ਦੁਨਿਆਵੀ ਤੌਰ 'ਤੇ ਸਾਨੂੰ ਤੜਫਦਿਆਂ ਨੂੰ ਵਿਲਕਦਿਆਂ ਨੂੰ ਹੋ ਸਕਦਾ ਪੁੱਛ ਲਵੇ ਹੁਣ ਆਰਾਮ ਹੈ, ਜਾਂ ਸਾਡੀ ਦਵਾਈ ਬੂਟੀ ਦਾ ਕੰਮ ਕਰ ਦੇਵੇ, ਪਰ ਸਾਡੀ ਪੀੜਾ ਨੂੰ ਸਮਝ ਨਹੀਂ ਸਕਦਾ। ਸਾਡੀ ਪੀੜਾ ਨੂੰ ਕੇਵਲ ਅਤੇ ਕੇਵਲ ਗੁਰੂ ਪਰਮੇਸ਼ਰ ਹੀ ਸਮਝਦਾ ਹੈ, ਸਮਝਦਾ ਹੈ। ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ ਦੁਨਿਆਵੀ ਜੇ ਤੌਰ 'ਤੇ। ਵੇਖੋ ਬੱਚੇ ਨੂੰ ਕੀ ਤਕਲੀਫ ਹੈ, ਜ਼ਿਆਦਾਤਰ ਮਾਂ ਜਿਹੜੀ ਹੈ, ਬੱਚਾ ਬੋਲ ਨਹੀਂ ਸਕਦਾ, ਰੋ ਸਕਦਾ, ਉਹ ਬੱਚੇ ਦੀ ਵੇਦਨਾ ਨੂੰ ਸਮਝ ਲੈਂਦੀ ਹੈ ਕਿ ਮੇਰੇ ਬੱਚੇ ਨੂੰ ਕੀ ਤਕਲੀਫ ਹੋਵੇਗੀ। ਠੀਕ ਹੈ, ਉਹਦੇ ਕੋਲ ਭਾਵੇਂ ਇਲਾਜ ਨਹੀਂ, ਉਹ ਕਿਸੇ ਡਾਕਟਰ ਹਕੀਮ ਦੇ ਕੋਲ ਲੈ ਕੇ ਜਾਂਦੀ ਹੈ, ਪਰ ਜੋ ਗੁਰੂ ਹੈ ਉਹ ਸਾਡਾ ਮਾਂ ਬਾਪ ਹੈ, ਉਹ ਸਾਡੀ ਹਰ ਵੇਦਨਾ ਨੂੰ ਜਾਣਦਾ ਹੈ, ਉਹ ਪਰਮੇਸ਼ਰ ਸਾਡੇ ਹਰ ਦਰਦ ਹਰ ਤਕਲੀਫ ਨੂੰ ਜਾਣਦਾ ਹੈ। ਅਤੇ ਜਦੋਂ ਸਾਨੂੰ ਉਹਦੇ ਦਿਦਾਰ ਹੋ ਜਾਣ, ਸਾਨੂੰ ਹੌਂਸਲਾ ਹੋ ਜਾਂਦਾ, ਹੁਣ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ। ਇਸ ਵਾਸਤੇ ਜੋ ਗੁਰੂ ਕਾ ਸਿੱਖ ਹੈ, ਉਹ ਗੁਰੂ ਦੇ ਦਰਸ਼ਨਾਂ ਦੀ ਮੰਗ ਕਰਦਾ ਹੈ, ਉਹ ਪਰਮੇਸ਼ਰ ਦੇ ਨਾਮ ਦੀ ਮੰਗ ਕਰਦਾ, ਉਹਦੇ ਦਿਦਾਰ ਦੀ ਮੰਗ ਕਰਦਾ। ਜਿਵੇਂ ਅੱਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਕਿਰਪਾ ਕਰਦਿਆਂ ਹੋਇਆਂ ਸ਼ਬਦ ਦੀਆਂ ਆਰੰਭ ਵਾਲੀਆਂ ਔਰ ਰਹਾਉ ਵਾਲੀਆਂ ਪੰਕਤੀਆਂ, ਜੋ ਸ਼ਬਦ ਦਾ ਮਜ਼ਬੂਨ ਨੇ, ਕੇਂਦਰੀ ਭਾਵ ਨੇ, ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ,
ਹੇ ਮੇਰੇ ਸ਼ਾਹਾ, ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ, ਜਿਸ ਵੇਲੇ ਮੈਂ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਵਾਂ, ਉਸ ਵੇਲੇ ਮੈਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਅਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ।
ਕਿਉਂਕਿ ਜਿਹੜੀ ਸਾਡੀ ਅੰਦਰਲੀ ਪੀੜਾ ਜਿਹੜੀ ਹੈ, ਜੋ ਦਰਦ ਹੈ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਕੇਵਲ ਤੂੰ ਹੀ ਜਾਣਦਾ ਹੈ, ਅਵਰ ਕਿਆ ਜਾਣੇ ਕੋਏ, ਦੂਸਰਾ ਕੀ ਜਾਣ ਸਕਦਾ ਹੈ, ਤੂੰ ਹੀ ਜਾਣਦਾ ਹੈ ਮੇਰੀ ਕੀ ਪੀੜਾ ਹੈ, ਮੇਰੇ ਅੰਦਰ ਕੀ ਦਰਦ ਛਿਪਿਆ ਹੋਇਆ ਹੈ। ਸੰਨ 1519 ਦੇ ਵਿੱਚ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੁਲਤਾਨ ਵਾਲੇ ਪਾਸੇ ਨੂੰ ਧਰਮ ਦੀ ਪ੍ਰਚਾਰ ਫੇਰੀ 'ਤੇ ਜਾਣ ਲੱਗੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਸੇਬਾ ਕਰਤਾਰਪੁਰ ਹੋ ਚੁੱਕਾ ਸੀ, ਔਰ ਕਰਤਾਰਪੁਰ ਦੇ ਇਹ ਨਹੀਂ ਕਿ ਭਾਵੇਂ ਉੱਥੇ ਧਰਮਸ਼ਾਲਾ ਹੈ, ਉਹ ਇਰਦ ਗਿਰਦ ਧਰਮ ਦਾ ਪ੍ਰਚਾਰ ਕਰਦੇ ਸੀ। ਅਤੇ ਜਦੋਂ ਧਰਮ ਪ੍ਰਚਾਰ 'ਤੇ ਜਾਣ ਲੱਗੇ ਨਾ, ਤਾਂ ਉਹਨਾਂ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ, ਜਾਂ ਆਪਣੇ ਮਹਿਲ ਮਾਤਾ ਸੁਲੱਖਣੀ ਜੀ, ਸਾਰਿਆਂ ਨੂੰ ਆਪਣੇ ਪਿਆਰ ਦੇ ਨਾਲ ਨਿਵਾਜਿਆ। ਅਤੇ ਉਸ ਸਮੇਂ ਭਾਈ ਬੂੜਾ, ਜਿਸ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ 12 ਸਾਲ ਦੀ ਆਜੂ ਵਿੱਚ, ਸੰਨ 1518 ਦੇ ਵਿੱਚ, ਕਿਉਂਕਿ 1506 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਸੀ ਕੱਥੂ ਨੰਗਲ ਨਗਰ ਦੇ ਵਿੱਚ, ਭਾਈ ਸੁੱਗਾ ਜੀ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ। ਜਦੋਂ ਉਹਨਾਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਸੀ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਕਿ ਉਮਰ ਤਾਂ ਤੇਰੀ ਭਾਵੇਂ ਬਾਲਕਾਂ ਵਾਲੀ ਹੈ, ਤੇਰਾ ਨਾਮ ਹੀ ਬੂੜਾ ਹੈ। ਬੂੜਾ ਹਿੰਦੀ ਭਾਸ਼ਾ ਦੇ ਵਿੱਚ ਬੁੱਢੇ ਨੂੰ ਕਿਹਾ ਜਾਂਦਾ ਹੈ, ਬਜ਼ੁਰਗ, ਸਿਆਣਾ। ਪਰ ਤੂੰ ਆਪਣੇ ਵਿਚਾਰ ਦੇ ਪੱਖ ਤੋਂ ਬੱਚਾ ਨਹੀਂ, ਤੂੰ ਬੁੱਢਾ ਲੱਗਦਾ ਹੈ। ਉਸ ਦਿਨ ਤੋਂ ਨਾਂ ਭਾਈ ਬੂੜੇ ਦਾ ਭਾਈ ਬੁੱਢਾ ਜੀ ਜਿਹੜਾ ਸੀ ਉਹ ਪ੍ਰਚਲਿਤ ਹੋ ਗਿਆ, ਬਾਬਾ ਬੁੱਢਾ ਸਾਹਿਬ ਪ੍ਰਚਲਿਤ ਹੋ ਗਿਆ। ਅੱਜ ਸਿੱਖ ਸੰਗਤਾਂ ਬੜਾ ਸਤਿਕਾਰ ਦਿੰਦਿਆਂ ਹੋਇਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਿੱਕੇ ਨਵਾਜਦੇ ਨੇ। ਖੈਰ, ਕਹਿੰਦੇ ਜਿਸ ਵੇਲੇ ਸਤਿਗੁਰੂ ਜਾਣ ਲੱਗੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਆਪ ਜੀ ਦੇ ਦਿਦਾਰ ਕਰਨ ਤੋਂ ਬਿਨਾਂ ਕਿਵੇਂ ਰਹਿ ਸਕਦਾ ਹਾਂ? ਅਤੇ ਗੁਰੂ ਨਾਨਕ ਸਾਹਿਬ ਜੀ ਨੇ ਅਸੀਸ ਦਿੱਤੀ ਸੀ, ਬੁੱਢਾ ਤੈਥੋਂ ਓਹਲੇ ਨਾ ਹੋਸਾਂ, ਭਾਈ ਬਿਰਦ ਜੀ ਮੈਂ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵਾਂਗਾ। ਜਿਵੇਂ ਅਸੀਂ ਲਾਡ ਨਾਲ ਸ਼ਬਦ ਵਰਤ ਲੈਂਦੇ ਨਾ, ਪੁੱਤ ਜੀ, ਬੇਟਾ ਜੀ, ਇਹ ਮੈਂ ਤਾਂ ਸ਼ਬਦ ਵਰਤਿਆ ਕਿਤੇ ਇਵੇਂ ਨਾ ਹੋਵੇ ਅੱਜ ਅਸੀਂ ਤਰਕਵਾਦੀ ਜ਼ਿਆਦਾ ਬਣ ਗਏ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਜੀ ਕਿਉਂ ਆਖਿਆ। ਔਰ ਸਤਿਗੁਰੂ ਜੀ ਨੇ ਅਸੀਸ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਸੌਂਪ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾਇਆ, ਆਪਣੀ ਨਿਰੰਕਾਰੀ ਜੋਤ ਨੂੰ ਤਿਨ੍ਹਾਂ ਦੇ ਹਿਰਦੇ ਅੰਦਰ ਟਿਕਾ ਕੇ ਹੁਕਮ ਕੀਤਾ ਕਿ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗੁਰੂ ਅੰਗਦ ਦੇਵ ਮਹਾਰਾਜ ਇਸ ਮਹਾਨ ਬਖਸ਼ਿਸ਼ ਦੇ ਪਾਤਰ ਬਣ ਕੇ ਮਾਈ ਭਰਾਈ ਦੀ ਹਵੇਲੀ ਦੇ ਵਿੱਚ ਇੱਕ ਬਣੇ ਹੋਏ ਕੋਠੇ ਦੇ ਅੰਦਰ ਬੈਠ ਕੇ ਕਾਦਰ ਦੇ ਨਾਲ ਇੱਕ ਸੁਰ ਹੋ ਕੇ ਬੈਠ ਗਏ। ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ। ਸੰਗਤ ਬੜੀ ਵਿਆਕੁਲ ਸੀ, ਵਿਆਕੁਲ ਹੋਈ ਸੰਗਤ ਜਿਹੜੀ ਉਹ ਤਰਲੇ ਲੈ ਰਹੀ ਸੀ ਕਿ ਸਾਨੂੰ ਗੁਰੂ ਦੇ ਦੀਦਾਰ ਹੋ ਜਾਣ, ਗੁਰੂ ਦੇ ਵਿਚਾਰ ਸੁਣਨੇ ਨਸੀਬ ਹੋ ਜਾਣ। ਅਤੇ ਵਿੱਚੋਂ ਕੁਝ ਗੁਰਸਿੱਖਾਂ ਨੇ ਕਿਹਾ ਕਿ ਇਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹਜ਼ੂਰੀ ਸਿੱਖ ਹੈ ਬਾਬਾ ਬੁੱਢਾ ਜੀ, ਚਲੋ ਭਾਈ ਬਿਰਦ ਜੀ ਦੇ ਕੋਲ ਚੱਲ ਕੇ ਬੇਨਤੀ ਕਰਦੇ ਹਾਂ। ਮੁਖੀਏ ਕੁਝ ਸਿੱਖ ਗਏ ਤਾਂ ਜਾ ਕੇ ਕਹਿਣ ਲੱਗੇ, ਭਾਈ ਬਿਰਦ ਜੀ, ਬਾਬਾ ਬੁੱਢਾ ਜੀ, ਤੁਸੀਂ ਜਾਣਦੇ ਹੋ ਜਿਵੇਂ ਬੱਚਾ ਆਪਣੀ ਮਾਂ ਤੋਂ ਵਿਛੜ ਕੇ ਵਿਲਕਦਾ ਹੈ, ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਤੜਫਦੀ ਹੈ, ਅੱਜ ਗੁਰੂ ਦੇ ਦੀਦਾਰਾਂ ਤੋਂ ਵਿਹੂਣੀ ਸੰਗਤਾਂ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ, ਤੁਹਾਨੂੰ ਗੁਰੂ ਨਾਨਕ ਦੇਵ ਦੀ ਅਸੀਸ ਪ੍ਰਾਪਤ ਹੈ, ਬੁੱਢਾ ਤੈਥੋਂ ਓਹਲੇ ਨਾ ਹੋਸਾਂ, ਇੱਕ ਤੁਸੀਂ ਹੀ ਐਸੇ ਹੋ ਜੋ ਸਾਨੂੰ ਗੁਰੂ ਦੇ ਨਾਲ ਮਿਲਾ ਸਕਦੇ ਹੋ। ਮੈਂ ਕਹਿੰਦਾ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਕਹਿਣਾ ਚਾਹੀਦਾ, ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਸ਼ਰਨੀ ਜਾਏ ਪਿਆ। ਕਈ ਵਾਰ ਅਸੀਂ ਇਹ ਵੀ ਕਹਿਣ ਲੱਗ ਪਏ ਨੇ ਜੀ ਸਿੱਖ ਨੂੰ ਧੰਨ ਕਿਉਂ ਕਹਿੰਦੇ, ਕਿਉਂਕਿ ਅਸੀਂ ਗੁਰਬਾਣੀ ਨਹੀਂ ਪੜ੍ਹੀ, ਅਸੀਂ ਕਦੀ ਸਹਿਜ ਪਾਠ ਨਹੀਂ ਕੀਤਾ। ਧੰਨ ਸਨ ਬਾਬਾ ਬੁੱਢਾ ਸਾਹਿਬ ਜੀ, ਇਹ ਨਹੀਂ ਕਿਹਾ ਕਿ ਸੰਗਤ ਜੀ ਗੁਰਸਿੱਖੋ ਆਓ ਤੁਹਾਨੂੰ ਮੈਂ ਮਿਲਾ ਦਿੰਦਾ, ਇਸ ਤਰ੍ਹਾਂ ਨਹੀਂ ਕਿਹਾ। ਕਹਿੰਦੇ ਆਓ ਗੁਰਸਿੱਖੋ ਅਰਦਾਸ ਕਰੀਏ, ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋਲ। ਵਾਹਿਗੁਰੂ ਅਕਾਲ ਪੁਰਖ ਜੀ ਦੇ ਹਜ਼ੂਰ ਸਤਿਗੁਰਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਔਰ ਵਿਛੜੀ ਹੋਈ ਸੰਗਤ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀ ਲਾਇਆ। ਇਸੇ ਤਰ੍ਹਾਂ ਜਦੋਂ ਭਾਈ ਦਾਤੂ ਜੀ ਦੀ ਈਰਖਾ ਕਰਕੇ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਬਾਸਰ ਕੇ ਗਿੱਲਾਂ ਚਲੇ ਗਿਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤ ਸਾਹਿਬ ਹੈ, ਉਦੋਂ ਵੀ ਵਿਛੜੀ ਹੋਈ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਗੁਰੂ ਦੇ ਚਰਨੀ ਲਾਇਆ ਸੀ। ਸੋ ਕਹਿਣ ਦਾ ਭਾਵ ਸੰਗਤਾਂ ਗੁਰੂ ਦੇ ਦਰਸ਼ਨਾਂ ਤੋਂ ਵਿਆਕੁਲ ਹੁੰਦੀਆਂ ਸਨ, ਇੰਨੀ ਉਹਨਾਂ ਦੇ ਮਨ ਦੇ ਅੰਦਰ ਤੀਬਰਤਾ ਸੀ, ਅਤੇ ਗੁਰੂ ਜਿਹੜਾ ਸੀ ਉਹੀ ਆਪਣੇ ਸਿੱਖਾਂ ਦੀ ਭਾਵਨਾ ਨੂੰ ਜਾਣਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਨ ਲਗਾਈ ਕੋਠੇ ਨੂੰ ਜਿੱਥੇ ਗੁਰੂ ਅਮਰਦਾਸ ਜੀ ਬੈਠੇ ਸਨ, ਸਾਹਮਣੇ ਬੈਠੇ ਗੁਰੂ ਅਮਰਦਾਸ ਜੀ ਨੇ ਦੇਖਿਆ ਅਤੇ ਪੁੱਛਣ ਲੱਗੇ, ਕਿਵੇਂ ਇਹ ਟਾਰਿਓ ਹੁਕਮ ਹਮਾਰੋ, ਸਾਡਾ ਇਹ ਹੁਕਮ ਅਦੁੱਲੀ ਕਿਹਨੇ ਕੀਤੀ ਹੈ? ਅਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰ ਹਮ ਨਹੀਂ ਐਸ ਤਾਰੀ, ਤਜਦਰ ਦੁਆਰ ਫੋਰਿਓ ਪਛਾਰੀ। ਵੇਖ ਲਓ ਬੂਹਾ ਬੰਨਦੇ ਸੀ ਅਤੇ ਕੰਧ ਪਾੜ ਕੇ ਆਏ ਹਾਂ। ਸੁਣਤ ਭੈ ਸ੍ਰੀ ਅਮਰ ਪ੍ਰਸੰਨ, ਭਾਈ ਬਿਰਧ ਤੁਮ ਬਹੁ ਧੰਨ। ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਕਹਿੰਦੇ ਇੱਕ ਮਾਲਕ ਵਾਹਿਗੁਰੂ ਹੀ ਹੈ ਜਿਹੜਾ ਸਾਡੀ ਪੀੜਾ ਨੂੰ ਜਾਣਦਾ ਹੈ, ਜਿਹੜਾ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਸਾਡੇ ਮਨ ਦੇ ਵਿੱਚ ਖਿੱਚ ਪੈਦਾ ਕਰਦਾ, ਭਾਈ ਉੱਠੋ ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਣਾ, ਉੱਠੋ ਭਾਈ ਨਿਤਨੇਮ ਕਰ ਲਓ, ਉੱਠੋ ਹੁਣ ਦੋ ਘੜੀਆਂ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਸਾਂਝ ਕਰ ਲਵੋ, ਹੁਣ ਤੁਸੀਂ ਗੁਰੂ ਕੇ ਲੰਗਰਾਂ 'ਚ ਸੇਵਾ ਕਰ ਲਓ, ਜੋੜੇ ਘਰ 'ਚ ਸੇਵਾ ਕਰ ਲਓ। ਉਹ ਸਾਡੀ ਪੀੜਾ ਨੂੰ ਵੇਦਨ ਨੂੰ ਜਾਣਦਾ ਹੋਇਆ ਮਾਲਕ ਵਾਹਿਗੁਰੂ ਗੁਰੂ ਦੇ ਰਾਹੀਂ ਆਪਣੇ ਨਾਲ ਸਾਨੂੰ ਫਿਰ ਮਿਲਾ ਲੈਂਦਾ ਹੈ। ਆਓ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
ਰਹਾਓ
ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ।
ਸੱਚਾ ਸਾਹਿਬ, ਸਾਹਿਬ ਕਹਿੰਦੇ ਨੇ ਮਾਲਕ ਨੂੰ। ਵੇਖੋ ਅਸੀਂ ਅੱਜ ਸੋਹਣੇ ਸ਼ਬਦ ਵਰਤਦੇ ਹਾਂ, ਹਰੇਕ ਨੂੰ ਸਾਹਿਬ ਜੀ ਕਹਿ ਕੇ ਬੁਲਾਉਣੇ, ਬੜੀ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਇਹ ਸਾਡੇ ਕੋਈ ਸ਼ਿਸ਼ਟਾਚਾਰੀ ਬੋਲ ਨੇ, ਪਿਆਰ ਵਾਲੇ ਬੋਲ ਨੇ। ਸਾਡੀ ਪੰਜਾਬੀ ਮਾਂ ਬੋਲੀ ਬੜੀ ਮਿੱਠੀ ਬੋਲੀ ਹੈ, ਬੜੀ ਪਿਆਰੀ ਬੋਲੀ ਹੈ, ਪ੍ਰਭਾਵਸ਼ਾਲੀ ਬੋਲੀ ਹੈ। ਅਗਰ ਅਸੀਂ ਕਿਸੇ ਨੂੰ ਸਾਹਿਬ ਜੀ ਕਹਿ ਕੇ ਬੁਲਾਉਣੇ ਤਾਂ ਕੋਈ ਮਾੜੀ ਗੱਲ ਨਹੀਂ ਹੈ, ਪਰ ਸਾਨੂੰ ਇਹ ਚੇਤਾ ਕਦੀ ਨਹੀਂ ਭੁਲਾਉਣਾ ਚਾਹੀਦਾ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਅਸਲ ਵਿੱਚ ਮੇਰਾ ਮਾਲਕ ਇੱਕੋ ਹੀ ਹੈ, ਇੱਕੋ ਅਹੰਕਾਰ। ਸੱਚਾ ਸਾਹਿਬ, ਤੂੰ ਹੀ ਮੇਰਾ ਸਦਾ ਟਿਕਿਆ ਰਹਿਣ ਵਾਲਾ ਮਾਲਕ ਹੈ। ਸੱਚਾ ਸਾਹਿਬ ਸੱਚ ਤੂੰ, ਤੂੰ ਹੀ ਸਦਾ ਟਿਕਿਆ ਰਹਿਣ ਵਾਲਾ ਹੈ ਮੇਰੇ ਸ਼ਾਹ। ਹੇ ਮੇਰੇ ਸ਼ਾਹ ਜੀਓ, ਤੇਰਾ ਕੀਆ ਸੱਚ ਸਭ ਹੋਏ। ਤੁਸੀਂ ਜੋ ਕੁਝ ਵੀ ਕਰਦੇ ਹੋ ਸੱਚ ਹੀ ਵਰਤਾਉਂਦੇ ਹੋ, ਤੁਸੀਂ ਆਪਣੇ ਹੁਕਮ ਦੇ ਵਿੱਚ ਜੋ ਵੀ ਕਲਾ ਵਰਤਾਉਂਦੇ ਹੋ ਉਹ ਸੱਚ ਹੀ ਹੋ ਨਿਬੜਦੀ ਹੈ।
ਝੂਠਾ ਕਿਸ ਕਉ ਆਖੀਐ ਸਾਹ, ਦੂਜਾ ਨਾਹੀਂ ਕੋਏ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਜੋ ਅਸੀਂ ਜਪਜੀ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਜਪ ਬਾਣੀ ਸ਼ੁਰੂ ਹੁੰਦੀ ਹੈ, ਅਸੀਂ ਪੜ੍ਹਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸੇ ਤਰ੍ਹਾਂ ਇਹ ਪਾਵਨ ਸਲੋਕ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਭਾਵੇਂ ਉੱਥੇ ਕੁਝ ਲਗਾ ਮਾਤਰਾ ਦੇ ਵਿੱਚ ਇਹ ਜਿਹੜਾ ਹੈ ਉਹ ਫਰਕ ਹੈ। ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਦੀਮ ਕਾਲ ਸੱਚ ਹੈ। ਜੋ ਸਦੀਮ ਕਾਲ ਸੱਚ ਹੈ ਉਹਦੇ ਬਰਾਬਰ ਦੀ ਹੋਰ ਕੋਈ ਹਸਤੀ ਹੈ ਹੀ ਨਹੀਂ ਹੈ, ਕਿਉਂਕਿ ਉਹਦੇ ਬਰਾਬਰ ਤਾਂ ਕੋਈ ਕਰਨ ਵਾਲਾ ਹੋਵੇ ਅਸੀਂ ਉਹਨੂੰ ਝੂਠਾ ਕਹਿ ਸਕੀਏ। ਝੂਠਾ ਕਿਸ ਕਉ ਆਖੀਏ ਸ਼ਾਹ, ਹੇ ਮੇਰੇ ਸ਼ਾਹ ਜੀਓ, ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀਓ, ਅਸੀਂ ਕਿਸ ਨੂੰ ਝੂਠਾ ਕਹੀਏ, ਕਿਉਂਕਿ ਦੂਜਾ ਨਾ ਹੀ ਕੋਈ, ਤੁਹਾਡੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਹੈ। ਸਭ ਮੇਂ ਜੋਤ ਜੋਤ ਹੈ ਸੋਏ, ਤੁਸੀਂ ਹੀ ਤਾਂ ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੋ।
ਸਭਨਾ ਵਿੱਚ ਤੂੰ ਵਰਤਦਾ ਸਾਹ, ਸਭ ਤੁਝ ਹੈ ਧਿਆਵ ਹੈ ਦਿਨ ਰਾਤ।
ਫਿਰ ਇਹ ਨਹੀਂ ਹੈ ਕਿ ਤੂੰ ਇੱਕ ਵਿੱਚ ਵੱਸਦਾ ਹੈ ਅਤੇ ਦੂਜੇ ਵਿੱਚ ਨਹੀਂ ਵੱਸਦਾ। ਕੁਝ ਸ਼ੈਤਾਨੀ ਦਿਮਾਗਾਂ ਦੀ ਕਾਢ ਸੀ ਜਿਨ੍ਹਾਂ ਨੇ ਇਸ ਮਾਨਵਤਾ ਨੂੰ ਜਾਤ ਵਰਨਾ ਦੀ ਵੰਡ ਵਿੱਚ ਵੰਡ ਕੇ ਰੱਖਤਾ। ਇਹ ਸ਼ੈਤਾਨੀ ਦਿਮਾਗਾਂ ਦੀ ਕਾਢ ਸੀ ਕਿ ਮਾਨਵਤਾ ਨੂੰ ਜਾਤ ਵਰਨ ਦੇ ਵਿੱਚ ਵੰਡ ਦੇਣਾ ਕਿ ਇਹ ਵਰਨ ਉੱਚਾ ਹੈ, ਇਹ ਵਰਨ ਨੀਵਾਂ ਹੈ, ਇਹ ਜਾਤ ਉੱਚੀ ਹੈ, ਇਹ ਜਾਤ ਨੀਵੀਂ ਹੈ। ਅਤੇ ਮੇਰੇ ਸਤਿਗੁਰਾਂ ਨੇ ਸਾਨੂੰ ਇਹਨਾਂ ਭਰਮਾਂ 'ਚੋਂ ਕੱਢਿਆ ਵੀ ਹੈ। ਅਸੀਂ ਸ਼ਬਦ ਪੜ੍ਹਦੇ ਹਾਂ ਕਿ ਜਾਤ ਕਾ ਗਰਬਣਾ ਕਰ ਮੂਰਖ ਗੁਵਾਰਾ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਠੀਕ ਹੈ, ਅੱਜ ਅਸੀਂ ਗੁਰਬਾਣੀ ਨੂੰ ਤਲਾਂਜਲੀ ਦਿੰਦੇ ਜਾ ਰਹੇ ਹਾਂ, ਅਤੇ ਮੈਨੂੰ ਕਹਿਣ ਤੋਂ ਕੋਈ ਸੰਕੋਚ ਕੁਝ ਹਿਚਕਚਾਹਟ ਨਹੀਂ ਹੈ। ਅਸੀਂ ਬਾਣੀ ਪੜ੍ਹਦੇ ਜ਼ਰੂਰ ਹੈ, ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ, ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਨ ਵਾਲੇ ਵੀ ਅਸੀਂ ਜਾਤਾਂ ਪਾਤਾਂ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਹਾਂ। ਜਿਸ ਬਿਮਾਰੀ ਤੋਂ ਸਾਡੇ ਸਤਿਗੁਰਾਂ ਨੇ ਸਾਨੂੰ ਮੁਕਤ ਕੀਤਾ ਸੀ, ਉਸ ਬਿਮਾਰੀ ਨੂੰ ਅਸੀਂ ਆਪ 'ਚ ਵੇੜਦੇ ਜਾ ਰਹੇ ਹਾਂ। ਗੁਰੂ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ, ਜਾਤ ਕਾ ਗਰਬਣਾ ਕਰ ਮੂਰਖ ਗੁਆਰਾ, ਅੱਜ ਸਾਡੇ ਵਿੱਚ ਵੀ ਊਚ ਨੀਚ ਦੀ ਭਾਵਨਾ ਪੈਦਾ ਹੋ ਗਈ। ਜਿਵੇਂ ਉਹ ਕੁਝ ਲੋਕ ਕਹਿੰਦੇ ਸੀ ਕਿ ਕੇਵਲ ਧਾਰਮਿਕ ਗ੍ਰੰਥ ਪੋਥੀਆਂ ਨੂੰ ਪੜ੍ਹਨ ਦਾ ਅਧਿਕਾਰ ਵਿਪਰ ਕੋਲ ਹੀ ਹੈ ਕਿਉਂਕਿ ਇਹ ਸੰਸਕ੍ਰਿਤ ਵਿੱਚ ਲਿਖੇ ਹੋਏ ਨੇ ਅਤੇ ਸੰਸਕ੍ਰਿਤ ਭਾਸ਼ਾ ਦੇਵਤਿਆਂ ਦੀ ਭਾਸ਼ਾ ਹੈ। ਕੇਵਲ ਅਤੇ ਕੇਵਲ ਇੱਕ ਵਿਪਰ, ਇੱਕ ਬ੍ਰਾਹਮਣ ਹੀ ਪਰਮੇਸ਼ਰ ਦਾ ਨਾਮ ਜਪ ਸਕਦਾ ਹੈ, ਸ਼ੂਦਰ ਨਹੀਂ। ਅਗਰ ਸ਼ੂਦਰ ਧਰਮ ਸਥਾਨ ਦੇ ਨੇੜਿਓਂ ਦੀ ਵੀ ਲੰਘਦਾ ਉਹਦੇ ਗਿੱਟੇ ਕੱਟ ਦੇਣੇ ਚਾਹੀਦੇ ਨੇ, ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਜੇ ਸੁਣ ਲਵੇ ਭੁੱਲ ਭੁਲੇਖੇ। ਅਗਰ ਉਹ ਆਪਣੀ ਰਸਨਾ ਤੋਂ ਰਾਮ ਬੋਲੇ ਤਾਂ ਉਹਦੀ ਜ਼ਬਾਨ ਕੱਟ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਇੱਕ ਅਧਿਆਇ ਹਵਾਲਾ ਸਾਨੂੰ ਰਮਾਇਣ ਵਿੱਚ ਵੀ ਪੜ੍ਹਨ ਵਾਸਤੇ ਮਿਲਦਾ ਹੈ, ਸੰਬੂਕ ਰਿਖੀ ਦੇ ਬਾਬਤ, ਜੋ ਕੁਝ ਵਿਪਰਾਂ ਨੇ ਕਹਿ ਕੁਹਾ ਕੇ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਦੇ ਪਾਸੋਂ ਸੰਬੂਕ ਰਿਖੀ ਦੇ ਸਿਰ ਨੂੰ ਧੜ ਤੋਂ ਵੱਖਰਵਾ ਦਿੱਤਾ ਸੀ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ, ਚਾਹੋ ਵਰਨਾ ਕੋ ਦੇ ਉਪਦੇਸ਼, ਨਾਨਕ ਤਿਸ ਪੰਡਿਤ ਕੋ ਸਦਾ ਆਦੇਸ਼। ਉਹ ਸਾਰਿਆਂ ਦੇ ਵਿੱਚ ਵੱਸਦਾ। ਇਹ ਨਹੀਂ ਹੈ ਕਿ ਉਹ ਇੱਕ ਵਿੱਚ ਵੱਸਦਾ, ਦੂਜੇ ਵਿੱਚ ਨਹੀਂ, ਉਹ ਮੰਤਰੀ ਵਿੱਚ ਵੱਸਦਾ, ਸੰਤਰੀ ਵਿੱਚ ਨਹੀਂ, ਉਹ ਅਮੀਰ ਵਿੱਚ ਵੱਸਦਾ, ਗਰੀਬ ਵਿੱਚ ਨਹੀਂ, ਉਹ ਬ੍ਰਾਹਮਣ ਵਿੱਚ ਵੱਸਦਾ, ਸ਼ੂਦਰ ਵਿੱਚ ਨਹੀਂ। ਇਹ ਜੋ ਸਾਡੀਆਂ ਵੰਡਾਂ ਨੇ ਅਹੁਦੇ ਨੇ ਸਾਡੇ ਬਣਾਏ ਹੋਏ ਨੇ, ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਹੈ, ਉਹਦੀ ਸਾਰਿਆਂ ਵਿੱਚ ਜੋਤ ਹੈ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੇਂ ਦਿਨ ਰਾਤ, ਸਾਰੇ ਹੀ ਤੈਨੂੰ ਦਿਨ ਰਾਤ ਧਿਆਉਂਦੇ ਨੇ, ਯਾਦ ਕਰਦੇ ਨੇ, ਭਾਵੇਂ ਦੁੱਖਾਂ ਵਿੱਚ ਪਏ ਹੋਈ ਰੱਬ ਨੂੰ ਚੇਤੇ ਕਰਦੇ ਹੋਣ, ਕਿਉਂਕਿ ਜ਼ਿਆਦਾਤਰ ਸੁੱਖਾਂ ਦੇ ਵੇਲੇ ਸਾਨੂੰ ਰੱਬ ਭੁੱਲ ਹੀ ਜਾਂਦਾ ਹੈ। ਜਦੋਂ ਸਾਨੂੰ ਦੁੱਖ ਆਣ ਪਣਪਦੇ ਨਾ, ਜਾਂ ਬੰਦਾ ਕਿਸੇ ਹੋਸਪਿਟਲ ਦੇ ਬੈੱਡ 'ਤੇ ਪਿਆ ਹੋਵੇ, ਜਾਂ ਕਿਸੇ ਦਾ ਚੰਗਾ ਤਾਇਆ ਸਤਾਇਆ ਹੋਵੇ, ਫਿਰ ਹੀ ਰੱਬ ਚੇਤੇ ਆਉਂਦਾ ਹੈ। ਭਾਵੇਂ ਅਸੀਂ ਰੱਬ ਨੂੰ ਚੇਤੇ ਕਰਦੇ, ਕੋਈ ਕਿਸੇ ਵੀ ਨਾਂ ਨਾਲ ਰੱਬ ਨੂੰ ਚੇਤੇ ਕਰਦਾ ਹੈ, ਪਰ ਹੇ ਮੇਰੇ ਮਾਲਕ ਵਾਹਿਗੁਰੂ ਜੀ, ਸਾਰੇ ਨਾਂ ਤੇਰਾ ਹੀ ਲੈਂਦੇ ਨੇ, ਭਾਵੇਂ ਉਹਨਾਂ ਨੇ ਨਾਂ ਜਿਹੜੇ ਨੇ ਵੱਖਰੇ ਵੱਖਰੇ ਰੱਖੇ ਹੋਏ ਨੇ, ਨਾਂ ਭਾਵੇਂ ਉਹਨਾਂ ਨੇ ਵੱਖਰੇ ਵੱਖਰੇ ਰੱਖੇ ਹੋਏ ਨੇ, ਪਰ ਸਾਰੇ ਧਿਆਉਂਦੇ ਤੈਨੂੰ ਹੀ ਨੇ, ਕਿਉਂਕਿ ਤੁਹਾ ਸਰਬਨਾਮ ਕਥੇ ਕਵਣ ਕਰਮ ਨਾਮ ਵਰਣਤ ਸੁਮਤ। ਸ੍ਰੇਸ਼ਟ ਮਤ ਵਾਲਿਆਂ ਨੇ ਤੇਰੇ ਕਰਮਾਂ ਨੂੰ ਵੇਖ ਕੇ, ਤੇਰੇ ਕੰਮਾਂ ਨੂੰ ਵੇਖ ਕੇ ਤੇਰੇ ਨਾਂ ਰੱਖ ਦਿੱਤੇ ਨੇ। ਹੇ ਮੇਰੇ ਪਾਤਸ਼ਾਹ, ਤੇਰੇ ਸਾਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ ਹੈ? ਤੂੰ ਹੈ ਇੱਕ ਹੈ,
ਸਭ ਤੁਝ ਹੀ ਥਾਵ ਹੋਂ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰ ਹੈ ਇੱਕ ਦਾਤ।
ਫਿਰ ਸਾਰੇ ਦੇ ਸਾਰੇ ਤੇਰੇ ਕੋਲੋਂ ਹੀ ਮੰਗਦੇ ਨੇ, ਤੇ ਹੇ ਮੇਰੇ ਸ਼ਾਹ, ਤੂੰ ਸਾਰਿਆਂ ਨੂੰ ਉਹਨਾਂ ਦੀਆਂ ਲੋੜਾਂ ਦੇ ਮੁਤਾਬਕ, ਉਹਨਾਂ ਦੀ ਹੈਸੀਅਤ ਦੇ ਮੁਤਾਬਕ ਦਾਤਾਂ ਦੇ ਕੇ ਨਵਾਜਦਾ ਹੈ। ਇਹ ਤੇਰਾ ਸੁਭਾਅ ਐਸਾ ਹੈ, ਤੂੰ ਕਦੇ ਅੱਕਦਾ ਥੱਕਦਾ ਨਹੀਂ, ਇਹ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਠੀਕ ਹੈ, ਕੁਝ ਲੋਕਾਂ ਨੇ ਭਰਮ ਪਾ ਲਿਆ, ਉਹਦੇ ਦਿੱਤੇ ਦੇ ਵਿੱਚੋਂ ਕੁਝ ਅੱਗੇ ਦੇ ਕੇ ਆਪਣੇ ਆਪ ਨੂੰ ਦਾਤੇ ਖਵਾਉਣ ਲੱਗ ਪਏ। ਇਹ ਉਹਨਾਂ ਦੇ ਮਨ ਦਾ ਭੁਲੇਖਾ ਸੀ, ਇਹ ਉਹਨਾਂ ਦੇ ਮਨ ਦਾ ਭਰਮ ਸੀ। ਮੈਂ ਕਈ ਵਾਰ ਇਹ ਬੇਨਤੀ ਕੀਤੀ ਹੈ, ਗੁਰਮੁਖੋ, ਜਿਹੜਾ ਦਾਤਾ ਹੈ ਉਹਦੀ ਡੈਫੀਨੇਸ਼ਨ ਹੀ ਇਹ ਹੈ ਕਿ ਉਹ ਕਿਸੇ ਦੇ ਕੋਲੋਂ ਮੰਗਦਾ ਨਹੀਂ, ਉਹ ਦਿੰਦਾ ਹੀ ਦਿੰਦਾ ਹੈ, ਉਹਨੂੰ ਦਾਤਾ ਆਖਿਆ ਜਾਂਦਾ ਹੈ। ਜਿਹੜਾ ਕਿਸੇ ਦੇ ਕੋਲੋਂ ਇਰਦਾਨੇ ਵਜੋਂ ਕੁਝ ਮੰਗਦਾ ਹੈ, ਉਹ ਮੰਗਦਾ ਹੈ। ਅਤੇ ਇਹ ਦਾਤਾ ਇੱਕ ਓਅੰਕਾਰ ਹੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ, ਦਿੰਦੇ ਤੋਟਣਾ ਆਵਈ ਅਗਣਿਤ ਭਰੇ ਭੰਡਾਰ। ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸ਼ਾਹਾ, ਤੂੰ ਸਭਨਾ ਕਰੇ ਇੱਕ ਦਾਤ, ਤੂੰ ਸਾਰਿਆਂ ਨੂੰ ਉਹਨਾਂ ਦੀ ਲੋੜ ਦੇ ਮੁਤਾਬਕ, ਉਹਨਾਂ ਦੀ ਹੈਸੀਅਤ ਦੇ ਮੁਤਾਬਕ ਦਾਤਾਂ ਦੇ ਦੇ ਕੇ ਨਵਾਜਦਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੇ।
ਬੇਸ਼ੱਕ ਕੋਈ ਮੰਨੇ ਤੇ ਚਾਹੇ ਨਾ ਮੰਨੇ, ਇੱਕ ਵੱਖਰੀ ਗੱਲ ਹੈ। ਜਿਵੇਂ ਪਾਣੀ ਮੱਛੀ ਵਿੱਚ, ਮੱਛੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਦੀ ਹੋਂਦ ਨੂੰ ਸਵੀਕਾਰ ਨਾ ਕਰੇ ਤੇ ਉਹਦੀ ਮੂਰਖਤਾ ਹੈ। ਅਸੀਂ ਸਾਰੇ ਦੇ ਸਾਰੇ ਜੀਵ ਜਿਹੜੇ ਹਾਂ ਮਾਲਕ ਵਾਹਿਗੁਰੂ ਜੀ ਦੇ ਹੁਕਮ ਵਿੱਚ ਹਾਂ, ਅਤੇ ਜਦੋਂ ਅਸੀਂ ਕਹਿੰਦੇ ਮੈਂ ਉਹਦੇ ਹੁਕਮ ਵਿੱਚ ਨਹੀਂ, ਜਾਂ ਮੈਂ ਉਹਦੇ ਨਿਯਮਾਂ ਤੋਂ, ਜਾਂ ਅਸੀਂ ਕੁਦਰਤ ਦੇ ਨਿਯਮਾਂ ਦੇ ਉਲਟ ਚੱਲਣ ਦਾ ਯਤਨ ਕਰਦੇ ਹਾਂ, ਜਰੀ ਕਿ ਅਸੀਂ ਆਪਣੇ ਧੁਰੇ ਨਾਲੋਂ ਟੁੱਟਦੇ ਹਾਂ, ਉਹਦੇ ਹੁਕਮ ਨਾਲੋਂ ਟੁੱਟਦੇ ਹਾਂ, ਅਤੇ ਸਾਡੇ ਪੱਲੇ ਖੱਜਲ ਖੁਆਰੀ ਪੈਂਦੀ ਹੈ। ਅਸੀਂ ਉਹਦੀ ਰਜ਼ਾ ਨੂੰ ਸੱਤ ਕਰਕੇ ਮੰਨਦੇ ਹਾਂ, ਉਹਦੇ ਭਾਣੇ ਨੂੰ ਸੱਤ ਕਰਕੇ ਮੰਨਦੇ ਹਾਂ, ਉਹਦੇ ਮੁਤਾਬਕ ਜੀਵਨ ਨੂੰ ਜਿਉਂਦੇ ਹਾਂ, ਕਾਦਰ ਅਤੇ ਕੁਦਰਤ ਨਾਲ ਇੱਕ ਸੁਰ ਹੋ ਕੇ ਚੱਲਦੇ ਅਤੇ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਸਾਰੇ ਦੇ ਸਾਰੇ ਉਸ ਮਾਲਕ ਵਾਹਿਗੁਰੂ ਜੀ ਦੇ ਹੁਕਮ ਵਿੱਚ ਹਾਂ। ਹੇ ਮੇਰੇ ਪਾਤਸ਼ਾਹ ਜੀ, ਹੇ ਮੇਰੇ ਸ਼ਾਹ ਜੀ, ਤੇਰੇ ਹੁਕਮ ਤੋਂ ਬਿਨਾਂ ਕੋਈ ਵੀ ਜੀਵ ਐਸਾ ਨਹੀਂ ਹੈ, ਕਿਉਂਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ।
ਇਹ ਸਾਰੇ ਜੀ ਤੇਰੇ ਹੀ ਪੈਦਾ ਕੀਤੇ ਹੋਏ ਨੇ, ਤੇ ਤੂੰ ਸਾਰਿਆਂ ਦਾ ਹੈ, ਇਹ ਨਹੀਂ ਹੈ ਤੂੰ ਇੱਕ ਦਾ ਹੈ ਤੇ ਇੱਕ ਦਾ ਨਹੀਂ ਹੈ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹਾ, ਸਭ ਤੁਝ ਹੀ ਮਾਹੇ ਸਮਾਹੇ, ਅਤੇ ਸਾਰੇ ਜੀਵ ਤੇਰੇ ਤੋਂ ਪੈਦਾ ਹੋਏ, ਤੇਰੇ ਵਿੱਚ ਹੀ ਸਮਾ ਜਾਂਦੇ ਨੇ, ਜੋਤ ਜਿੱਥੋਂ ਆਈ ਉੱਥੇ ਚਲੇ ਗਈ। ਠੀਕ ਹੈ, ਕੁਝ ਲੋਕਾਂ ਨੇ ਇੱਕ ਭਰਮ ਪਾ ਲਿਆ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟੀਏ, ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਠੀਕ ਹੈ, ਅਸੀਂ ਕਈ ਵਾਰ ਗੁਰੂ ਦੀ ਹਜ਼ੂਰੀ ਵਿੱਚ ਕੁਫਰ ਤੋੜ ਦਿੰਦੇ, ਕਿਸੇ ਨੂੰ ਸ਼ਰਧਾਂਜਲੀ ਦਿੰਦੇ ਹਾਂ, ਇਹ ਜੀ ਸੱਚਖੰਡ ਵਿੱਚ ਗਿਆ ਹੈ, ਜਿਵੇਂ ਅਸੀਂ ਟਿਕਟਾਂ ਦੇ ਕੇ ਆਏ ਹੋਈਏ ਕਿ ਸੱਚਖੰਡ ਹੀ ਗਿਆ ਹੈ ਆਪਣੇ ਕੋਲੋਂ, ਕਿਉਂਕਿ ਪਰਿਵਾਰ ਨੂੰ ਅਸੀਂ ਖੁਸ਼ ਕਰਨਾ ਹੁੰਦਾ, ਉੰਨੀ ਅਸੀਂ ਮਰੇ ਬੰਦੇ ਨੂੰ ਸ਼ਰਧਾਂਜਲੀ ਨਹੀਂ ਦਿੰਦੇ ਜਿੰਨੀ ਅਸੀਂ ਜਿਉਂਦੇ ਉਹਦੇ ਪਰਿਵਾਰ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। ਸਾਨੂੰ ਕੋਈ ਪਤਾ ਨਹੀਂ ਹੈ ਉਹ ਜੀਵ ਕਿੱਥੇ ਗਿਆ ਹੈ, ਜਿੱਥੋਂ ਆਇਆ ਸੀ ਉੱਥੇ ਹੀ ਉਹ ਚਲੇ ਗਿਆ। ਸਾਡੇ ਕੇਵਲ ਅਤੇ ਕੇਵਲ ਕਿਆਸੇ ਰਹਿ ਜਾਂਦੇ ਨੇ। ਹਾਂ, ਮਨ ਨੂੰ ਸਮਝਾਉਣ ਦੇ ਵਾਸਤੇ ਸ਼ਬਦਾਂ ਦੀ ਅਸੀਂ ਵਰਤੋਂ ਕਰਦੇ ਹਾਂ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝੀ ਮਾਹੇ ਸਮਾਏ। ਇਹ ਜੀਵ ਤੇਰੇ ਵਿੱਚੋਂ ਤੇਰੀ ਜੋਤ ਇਹਨਾਂ ਵਿੱਚ ਪੈਦਾ ਹੁੰਦੀ ਹੈ, ਤੇਰੀ ਜੋਤ ਆਪਣੇ ਵਿੱਚ ਹੀ ਸਮਾ ਜਾਂਦੀ ਹੈ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਧਿਆਵ ਹੈ ਮੇਰੇ ਸਾਹ।
ਹੇ ਮੇਰੇ ਮਾਲਕ ਵਾਹਿਗੁਰੂ ਜੀ, ਤੂੰ ਸਾਰਿਆਂ ਦੀ ਆਸ ਹੈ, ਕਿਉਂਕਿ ਤੂੰ ਸਾਰਿਆਂ ਦੀ ਆਸ ਪੂਰੀ ਕਰਨ ਵਾਲਾ ਹੈ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ ਨਾਨਕ, ਆਸਾਂ ਪੂਰੀਆਂ ਸੱਚੇ ਸਿਉਂ ਚਿੱਤ ਲਾਏ। ਦੁਨੀਆਂ ਦਾ ਕੋਈ ਬੰਦਾ ਸਾਡੀ ਆਸ ਸੱਦਰ ਨੂੰ ਪੂਰੀਆਂ ਨਹੀਂ ਕਰ ਸਕਦਾ, ਬੇਸ਼ੱਕ ਉਹ ਦਾਅਵੇਦਾਰੀ ਬੜੀ ਕਰਦਾ ਹੈ। ਉਹ ਕੁਝ ਸਮੇਂ ਵਾਸਤੇ ਸਾਡੀ ਕਿਸੇ ਲੋੜ ਨੂੰ ਗਰਜ਼ ਨੂੰ ਪੂਰੀਆਂ ਕਰ ਸਕਦਾ ਹੈ, ਕਿਉਂਕਿ ਸਾਡੀਆਂ ਆਸਾਂ ਇੰਨੀਆਂ ਨੇ ਕਿ ਹਜ਼ਾਰੋਂ ਖੈਸੇ ਸਾਥ ਲੈ ਕੇ ਦਮ ਨਿਕਲਦਾ ਹੈ, ਸਾਡੇ ਸਵਾਸ ਮੁੱਕ ਜਾਂਦੇ ਨੇ, ਪਰ ਸਾਡੀਆਂ ਖਾਹਿਸ਼ਾਂ ਜਿਹੜੀਆਂ ਉਹ ਮੁੱਕਦੀਆਂ ਨਹੀਂ ਹੈ। ਇਹ ਸਾਰੀਆਂ ਸਾਡੀਆਂ ਖਾਹਿਸ਼ਾਂ ਨੂੰ, ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਕੇਵਲ ਅਤੇ ਕੇਵਲ ਇੱਕ ਓੰਕਾਰ ਹੈ। ਔਰ ਜਿਨ੍ਹਾਂ ਦੀ ਉਸ ਮਾਲਕ 'ਤੇ ਤਵੱਕਾ ਬਣ ਜਾਂਦਾ, ਅਸੀਂ ਕਈ ਵਾਰ ਪੜ੍ਹਦੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਤਿਅੰਤ ਸਨਮਾਨਯੋਗ ਪੂਜਨੀਕ ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 20 ਰੁਪਏ ਦਾ ਸੱਚਾ ਸੌਦਾ ਕਰਨ ਵਾਸਤੇ ਚੂੜਕਾਣੇ ਦੀ ਮੰਡੀ ਨੂੰ ਭੇਜਦੇ ਨੇ, ਅਤੇ ਰਸਤੇ ਦੇ ਵਿੱਚ ਜਿਹੜੇ ਭੁੱਖੇ ਸਾਧੂ ਬੈਠੇ ਹੋਏ ਨੇ, ਉਹਨਾਂ ਦੇ ਮਨ ਦੀ ਇਹ ਭਾਵਨਾ ਅਸੀਂ ਮਾਲਕ ਦੀ ਇਬਾਦਤ ਕਰ ਰਹੇ ਹਾਂ, ਉਹ ਆਪੇ ਹੀ ਸਾਡੇ ਭੋਜਨ ਦਾ ਪ੍ਰਬੰਧ ਕਰੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਪੇਟ ਦੀ ਭੁੱਖ ਨੂੰ ਹੀ ਦੂਰ ਨਾ ਕੀਤਾ, ਉਹਨਾਂ ਨੂੰ ਤਨ ਵਾਸਤੇ ਕੱਪੜੇ ਵੀ ਦਿੱਤੇ, ਔਰ ਨਾਲ ਦੀ ਨਾਲ ਇੱਕ ਹਦਾਇਤ ਵੀ ਕੀਤੀ ਕਿ ਪਰਮੇਸ਼ਰ ਨੇ ਤੁਹਾਨੂੰ ਅੰਗ ਪੈਰ ਪੂਰੇ ਦਿੱਤੇ ਨੇ, ਭਾਈ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਕਿਉਂਕਿ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚੰਦ। ਫਿਰ ਜਦੋਂ ਸਤਿਗੁਰੂ ਜੀ ਘਰ ਆਏ ਅਤੇ ਪਿਤਾ ਜੀ ਨੇ ਪੁੱਛਿਆ ਸੀ ਕਿ ਤੈਨੂੰ 20 ਰੁਪਏ ਦੇ ਕੇ ਭੇਜਿਆ ਸੀ ਨਾਨਕ, ਤੈਨੂੰ ਕਿਹਾ ਸੀ ਕੋਈ ਖਰਾ ਸੌਦਾ ਸੱਚ ਦਾ ਸੌਦਾ ਕਰਕੇ ਆਉਣਾ ਕਰ ਰਹੇ ਹਾਂ, ਅਤੇ ਸਾਰੀ ਗੱਲ ਦੱਸੀ ਕਿ ਮੈਨੂੰ ਇਹਦੇ ਨਾਲੋਂ ਕੋਈ ਸੱਚਾ ਸੌਦਾ ਹੋਰ ਲੱਗਦਾ ਹੀ ਨਹੀਂ ਸੀ, ਖਰਾ ਸੌਦਾ ਹੋਰ ਕੋਈ ਲੱਗਦਾ ਹੀ ਨਹੀਂ ਸੀ, ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਅਸੀਂ ਗਰੀਬ ਨੂੰ ਤਨ ਢੱਕਣ ਵਾਸਤੇ ਬਸਤਰ ਦਿੰਦੇ ਹਾਂ, ਉਹਦੀ ਭੁੱਖ ਨੂੰ ਦੂਰ ਕਰਨ ਵਾਸਤੇ ਭੋਜਨ ਦਿੰਦੇ ਹਾਂ, ਉਹਦੀ ਦਵਾਈ ਦਾ ਪ੍ਰਬੰਧ ਕਰਦੇ ਹਾਂ, ਉਹਦੀ ਪੜ੍ਹਾਈ ਦਾ ਪ੍ਰਬੰਧ ਕਰਦੇ ਹਾਂ, ਗੁਰਮਤਿ ਆਸ਼ੇ ਦੇ ਅਨੁਸਾਰ ਇਹ ਸੱਚਾ ਸੌਦਾ ਬਣ ਜਾਂਦਾ ਹੈ। ਪਰ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਕੁਝ ਭੁੱਲ ਭੁਲੇਖੇ ਲੋਕਾਂ ਨੂੰ ਆਸ ਹੁੰਦੀ ਹੈ ਜੀ ਸਾਨੂੰ ਉੱਥੋਂ ਦਵਾਈ ਫ੍ਰੀ ਮਿਲੇਗੀ, ਪੜ੍ਹਾਈ ਫ੍ਰੀ ਮਿਲੇਗੀ, ਅਤੇ ਅਸੀਂ ਕੀ ਕਰਦੇ ਹਾਂ ਕਿ ਇਸ ਭੁਲੇਖੇ ਵਿੱਚ ਪੈ ਕੇ ਕੁਝ ਐਸੇ ਲੋਕ ਜਿਹੜੇ ਨੇ ਸੱਚ ਦੇ ਸੌਦੇ ਹੇਠ ਕੂੜ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਔਰ ਜਿਹੜੀਆਂ ਇਹ ਸਮਾਜਿਕ ਭਲਾਈ ਦੇ ਕਾਰਜ ਨੇ ਇਹਨਾਂ ਦੇ ਬੁਰਕੇ ਪਿੱਛੇ ਉਹ ਬੁਰਿਆਈਆਂ ਨੂੰ ਭੋਗਣਾ ਸ਼ੁਰੂ ਕਰ ਦਿੰਦੇ ਨੇ, ਅਤੇ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ ਕਿ ਉਹਨਾਂ ਦੀ ਇਨਸਾਨੀਅਤ ਜਿਹੜੀ ਹੈ ਹਵਾਨੀਅਤ ਵਿੱਚ ਪ੍ਰਤੱਖ ਰੂਪ ਦੇ ਵਿੱਚ ਮਾਨਵਤਾ ਦੇ ਸਾਹਮਣੇ ਆ ਜਾਂਦੀ ਹੈ। ਜਿਨ੍ਹਾਂ ਨੇ ਇਹ ਸੱਚ ਦਾ ਸੌਦਾ, ਇਹ ਖਰਾ ਸੌਦਾ, ਗੁਰੂ ਦੀ ਬਾਣੀ ਦਾ ਸੌਦਾ ਕਰਨਾ ਹੈ, ਗੁਰੂ ਦੀ ਬਾਣੀ ਦਾ ਸੌਦਾ ਮਤਲਬ ਇਹ ਨਹੀਂ ਕਿ ਗੁਰਬਾਣੀ ਨੂੰ ਮੁੱਲ ਵੇਚਣਾ, ਗੁਰਬਾਣੀ ਦਾ ਸੌਦਾ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣਨਾ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਕਰਨਾ, ਜਿਵੇਂ ਗੁਰਮੁਖ ਜਨਮ ਸਕਾਰ ਥਾਂ ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਉਹ ਸੱਚ ਦੀ ਗੱਲ ਕਰਦੇ ਨੇ, ਉਹ ਆਪਣੇ ਗਿੱਟੇ ਗੋਡਿਆਂ ਨਾਲ ਨਹੀਂ ਜੋੜਦੇ, ਉਹ ਆਪਣੇ ਐਸ਼ੋ ਇਸ਼ਰਤ ਦੇ ਵਾਸਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੇ ਇਹੋ ਜਿਹੇ ਭੈੜੇ ਚੰਦਰੇ ਕਰਮ ਨਹੀਂ ਕਰਦੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸਮਾਜ ਦੇ ਵਿੱਚ ਨਮੋਸ਼ੀ ਦਾ ਮੂੰਹ ਚੱਲਣਾ ਪਵੇ। ਇਹ ਮੈਂ ਤਾਂ ਬੇਨਤੀ ਕਰ ਰਿਹਾ ਗੁਰਮੁਖੋ, ਅੱਜ ਬਹੁਤ ਸਾਰੇ, ਕਿਉਂਕਿ ਮੈਂ ਕਈ ਵਾਰ ਕਹਿੰਦਾ ਤਾਂ ਮੈਨੂੰ ਕੋਈ ਹਿਚਕਚਾਟ ਨਹੀਂ ਹੈ, ਜੋ ਸੱਚ ਹੈ ਉਹ ਕਹਿਣਾ ਚਾਹੀਦਾ ਗੁਰੂ ਦੀ ਤਾਬਿਆ ਵਿੱਚ ਬੈਠ ਕੇ, ਭਾਵੇਂ ਹਿੰਦੁਸਤਾਨ ਇੱਕ ਪੜ੍ਹੇ ਲਿਖੇ ਲੋਕਾਂ ਦਾ ਮੁਲਕ ਹੈ, ਪਰ ਸਭ ਤੋਂ ਵੱਧ ਵਹਿਮ ਭਰਮ ਕਰਮ ਕਾਂਡ ਅਤੇ ਪਖੰਡ ਦੇ ਵਿੱਚ ਵੀ ਦੁਨੀਆਂ ਦੇ ਨੰਬਰ 1 'ਤੇ ਜਾ ਰਿਹਾ ਹੈ। ਅੱਜ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ, ਦੂਸਰੀਆਂ ਸਟੇਟਾਂ ਦੇ ਵਿੱਚ ਵੀ ਪਤਾ ਹੀ ਨਹੀਂ ਕਿੰਨੇ ਕੁ ਡੇਰੇ ਬਣ ਗਏ, ਕਿੰਨੇ ਕੁ ਆਪਣੇ ਆਪਣੇ ਬਾਬੇ ਦੇ, ਕਿੰਨੇ ਕੁ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ, ਜਿਨ੍ਹਾਂ ਨੇ ਮੁਸਲਮਾਨ ਭਾਈਆਂ ਨੂੰ ਕਹਿ ਦਿੱਤਾ ਤੁਹਾਨੂੰ ਸਲਾਮ ਦੇ ਸਿਧਾਂਤ ਪੜ੍ਹਨ ਦੀ ਜ਼ਰੂਰਤ ਨਹੀਂ, ਤੁਹਾਨੂੰ ਕੁਰਾਨ ਮਜੀਦ ਪੜ੍ਹਨ ਦੀ ਲੋੜ ਨਹੀਂ, ਜਿਨ੍ਹਾਂ ਨੇ ਹਿੰਦੂ ਭੈਣ ਭਰਾਵਾਂ ਨੂੰ ਕਹਿਤਾ ਤੁਹਾਨੂੰ ਭਗਵਤ ਗੀਤਾ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਵਿੱਚ ਕੋਈ ਰੁਚੀ ਨਹੀਂ ਰੱਖਣੀ ਚਾਹੀਦੀ, ਜਿਨ੍ਹਾਂ ਨੇ ਸਿੱਖਾਂ ਨੂੰ ਗੁੰਮਰਾਹ ਕਰ ਦਿੱਤਾ ਕਿ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੀ ਲੋੜ ਨਹੀਂ, ਇੱਥੋਂ ਤੱਕ ਤੁਹਾਨੂੰ ਮੱਥਾ ਟੇਕਣ ਦੀ ਲੋੜ ਵੀ ਨਹੀਂ, ਤੁਸੀਂ ਸਾਡੇ ਡੇਰੇ 'ਤੇ ਆ ਜਾਵੋ, ਅਸੀਂ ਤੁਹਾਨੂੰ 7 ਸ਼ਬਦ ਦੇਵਾਂਗੇ ਕੰਨ ਦੇ ਵਿੱਚ, ਅਸੀਂ ਤੁਹਾਨੂੰ ਸ਼ਬਦ ਦੇਵਾਂਗੇ 5 ਕੰਨ ਦੇ ਵਿੱਚ, ਅਤੇ ਕਿਸੇ ਪਖੰਡੀ ਨੇ ਇੱਥੋਂ ਤੱਕ ਕਹਿ ਦਿੱਤਾ ਮੈਂ ਤੇਰਾ ਇੱਕੇ ਹੀ ਸ਼ਬਦ ਨਾਲ ਸਾਰ ਦੇਵਾਂਗਾ, ਇਹ ਗੁਰੂ ਕੇ ਸਿੱਖਾ ਤੈਨੂੰ ਗੁਰੂ ਘਰ ਜਾਣ ਦੀ ਲੋੜ ਨਹੀਂ, ਅਤੇ ਅਜੋਕੇ ਸਮੇਂ ਵਿੱਚ ਭੋਲੇ ਭਾਲੇ ਗੁਰੂ ਕੇ ਸਿੱਖ, ਕਿਉਂਕਿ ਪੰਜਾਬ ਦੇ ਲੋਕ ਬੜੇ ਦਇਆਵਾਨ ਨੇ, ਗੁਰੂ ਦੇ ਸਿੱਖ ਦਾ ਸੁਭਾਅ ਹੈ ਭਲਾ ਕਰਨਾ, ਐਸੇ ਲੋਕ ਉਹਨਾਂ ਦੇ ਭਰਮ ਜਾਲ ਦੇ ਵਿੱਚ ਫਸ ਜਾਂਦੇ ਨੇ। ਅੱਜ ਲੋੜ ਹੈ ਇਹ ਜੋ ਡੇਰਾਵਾਦ ਸਾਡੇ ਹਿੰਦੁਸਤਾਨ ਵਿੱਚ ਫੈਲਿਆ, ਪੰਜਾਬ ਦੇ ਵਿੱਚ ਫੈਲਿਆ ਹੋਇਆ, ਜਿਹੜਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜਦਾ, ਜਿਹੜਾ ਵੀ ਸਾਨੂੰ ਕਹਿੰਦਾ ਤੁਹਾਨੂੰ ਖੰਡੇ ਬਾਟੇ ਦੀ ਪੌੜ ਲੈਣ ਦੀ ਲੋੜ ਨਹੀਂ, ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਸਮਝ ਲਓ ਉਹ ਗੁਰੂ ਘਰ ਦਾ ਦੁਖੀ ਹੈ, ਉਹ ਗੁਰੂ ਘਰ ਦਾ ਸ਼ਰੀਕ ਹੈ। ਸੋ ਐਸੇ ਗੁਰੂ ਘਰ ਦੇ ਸ਼ਰੀਕਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਅੱਜ ਸਾਨੂੰ ਲੋੜ ਹੈ। ਅਸੀਂ ਦੀਨ ਦੁਨੀਆਂ ਦੇ ਮਾਲਕ ਔਰ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਹੈ, ਔਰ ਕਲਗੀਧਰ ਪਾਤਸ਼ਾਹ ਜੀ ਦੇ ਹੁਕਮਾਂ ਨੂੰ ਸਵੀਕਾਰਦਿਆਂ ਹੋਇਆਂ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਉਲ ਜੋ ਲੈ, ਕਿਉਂਕਿ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਰ ਐਤਵਾਰ ਹਰ ਬੁੱਧਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ। ਅਸੀਂ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਦੀ ਦਾਤ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜ ਕੇ ਆਪਣੇ ਲੋਕ ਪ੍ਰਲੋਕ ਨੂੰ ਸੁਹੇਲਾ ਕਰੀਏ। ਇਹੀ ਸਾਡੀਆਂ ਸਾਰੀਆਂ ਆਸਾਵਾਂ ਨੂੰ ਸਾਡੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਾਲਾ ਹੈ। ਮੈਂ ਫਿਰ ਬੇਨਤੀ ਦੁਹਰਾ ਦੇਵਾਂ, ਸ਼ਬਦ ਨਜ਼ਰ ਕਰ ਦੇਵਾਂ, ਆਸਾ ਕਰਤਾ ਜਗ ਮੂਆ ਆਸਾ ਮਰੇ ਨਾ ਜਾਏ, ਨਾਨਕ ਆਸਾਂ ਪੂਰੀਆਂ ਸੱਚੇ ਸਿਓ ਚਿੱਤ ਲਾਏ। ਆਓ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਚਾਹੇ ਦੁੱਖ ਹੋਵੇ ਤੇ ਚਾਹੇ ਸੁੱਖ, ਚਾਹੇ ਗਿਲਾ ਨਹੀਂ ਕਰਨਾ। ਪਿਛਲੇ ਦਿਨੀ ਕਿਸੇ ਬੇਸਮਝ ਵਿਅਕਤੀ ਨੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਨਿਰਾਦਰ ਕੀਤਾ ਤੇ ਕਹਿਣ ਲੱਗਾ ਜੀ ਮੈਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦਾ ਸੀ ਤੇ ਮੇਰੀ ਅਰਦਾਸ ਪੂਰੀ ਨਹੀਂ ਹੋਈ। ਦੇਖੋ ਕਿਹੜੀ ਘਟੀਆ ਸੋਚ ਹੈ। ਗੁਰੂ ਕਾ ਸਿੱਖ ਜਿਹੜਾ ਹੈ ਉਹਦੇ ਹੁਕਮ ਦੇ ਵਿੱਚ ਚੱਲਦਾ, ਉਹਦੇ ਭਾਣੇ ਵਿੱਚ ਚੱਲਦਾ ਹੈ ਕਿ ਜਿਹੜੀ ਵਸਤੂ ਮੈਂ ਮੰਗ ਰਿਹਾ ਜੇ ਨਹੀਂ ਮਿਲੀ ਤੇ ਹੋ ਸਕਦਾ ਹੈ ਮੈਂ ਹਾਲੇ ਉਸ ਵਸਤੂ ਦੇ ਯੋਗ ਨਾ ਹੋਇਆ ਹੋਵਾਂ, ਹੋ ਸਕਦਾ ਜਿਹੜੀ ਦਾਤ ਮੈਂ ਮੰਗ ਰਿਹਾ ਹਾਂ ਉਹ ਮੇਰੇ ਲਾਇਕ ਨਾ ਹੋਵੇ, ਮੇਰੇ ਲਈ ਦੁੱਖਦਾਇਕ ਹੋਵੇ, ਜਿਹੜੀ ਮੈਨੂੰ ਮਿਲ ਨਹੀਂ ਰਹੀ। ਗੱਲ ਸਮਝਣ ਵਾਲੀ ਇਹ ਸੀ, ਪਰ ਜਿਹੜਾ ਗੁਰੂ ਕਾ ਸਿੱਖ ਹੈ ਗੁਰਮੁਖੋ, ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ, ਚਾਹੇ ਦੁੱਖ ਹੋਵੇ ਚਾਹੇ ਸੁੱਖ। ਉਹ ਕਹਿੰਦਾ ਹੇ ਮੇਰੇ ਮਾਲਕਾ ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖ। ਜਿਉਂ ਭਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ, ਹੈ ਮੇਰੇ ਪਾਤਸ਼ਾਹ ਮੈਨੂੰ ਆਪਣੀ ਰਜ਼ਾ ਵਿੱਚ ਰਾਜ਼ੀ ਰੱਖ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਵਿਸਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਿਆ ਕਰੀਏ, ਅਸੀਂ ਪੰਜ ਵਿਕਾਰੀ ਵਰਦੀ ਨੂੰ ਅਹਿਮੀਅਤ ਨੂੰ ਸਮਝੀਏ। ਇਹ ਨਹੀਂ ਹੈ ਕਿ ਅਸੀਂ ਗੁੱਟ ਦੇ ਵਿੱਚ ਕੜਾ ਵੀ ਪਾਇਆ ਹੋਵੇ ਅਤੇ ਵੱਡੀ ਸਾਰੀ ਮੌਲੀ ਵੀ ਸਾਰੇ ਗੁੱਟ ਨਾਲ ਬਲਿੱਟੀ ਹੋਵੇ, ਉੱਤੇ ਸੋਹਣੀ ਦਸਤਾਰ ਵੀ ਸਜਾਈ ਹੋਵੇ ਅਤੇ ਮੱਥੇ 'ਤੇ ਵੱਡਾ ਸਾਰਾ ਤਿਲਕ ਵੀ ਲਾਇਆ ਹੋਵੇ। ਅਸੀਂ ਇਹਨਾਂ ਤਿਲਕਾਂ ਮੌਲੀ ਦੀਆਂ ਅੱਟੀਆਂ ਤੋਂ ਬਾਹਰ ਨਿਕਲੀਏ। ਗੁਰਮੁਖੋ ਇਹ ਜਿਹੜੀ ਪੰਜ ਕਕਾਰੀ ਹੈ ਨਾ, ਕਲਗੀਧਰ ਪਾਤਸ਼ਾਹ ਨੇ ਬਖਸ਼ੀ ਸਰਦਾਰੀ ਜਿਹੜੀ ਹੈ, ਅਸੀਂ ਇਹਦੀ ਅਹਿਮੀਅਤ ਨੂੰ ਸਮਝੀਏ। ਅਸੀਂ ਗੁਰੂ ਕੋਲੋਂ ਮੰਗੀਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜੇ ਗੁਰੂ ਨੂੰ ਛੱਡ ਕੇ ਹੋਰਾਂ ਥਾਵਾਂ ਤੋਂ ਮੰਗਣ ਜਾਈਏ ਤਾਂ ਸ਼ਰਮਸਾਰ ਹੋਣਾ ਪੈਂਦਾ ਜੇ। ਮੈਂ ਬੇਨਤੀ ਕਰ ਦੇਵਾਂ, ਤੁਸੀਂ ਗੁਰੂ ਦੇ ਕੋਲੋਂ ਜੋ ਮੰਗੋਗੇ, ਮਾਣ ਮੰਗੂ, ਤਾਣ ਮੰਗੂ, ਧਨ ਲਕਮੀ ਸੁੱਤ ਦੇ, ਕਦੇ ਗੁਰੂ ਦੇ ਕੋਲੋਂ ਮੰਗ ਕੇ ਤਾਂ ਵੇਖੋ, ਉਹਦਾ ਤਾਂ ਸੁਭਾਅ ਹੀ ਇਹੋ ਜਿਹਾ, ਅਣ ਮੰਗਿਆ ਦਾਨ ਦੇਵਣਾ ਸਭਣਾ ਹੀ ਜੀਆਂ। ਤੁਸੀਂ ਹਿਰਦੇ ਦੀ ਝੋਲੀ ਖੋਲ ਲਓ ਦਾਤਾਂ ਤੋਂ, ਆਪਣੇ ਆਪ ਹੀ ਝੋਲੀ 'ਚ ਪਾ ਦਿੰਦਾ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਪਾਠ ਭਾਈ ਸਾਹਿਬ ਜੀ ਦੀ ਰਚਨਾ ਤੋਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।